साहिब जीओ तन तन साहिब श्री गुरु ग्रंथ साहिब जीओ महाराज ज्ञान ध्यान किश कर्म ना जाना सार न जाना तेरी सब ते वड्डा सतगुरु नानक जिन कल राखी मेरी सब ते वड्डा सतगुरु नानक जिन कल राखी मेरी जन मरन की टेक सिखो शब्द प्यार जन्म मरन की टेक सिखो शब्द प्यार हो शब्द प्यार हो जन्म मरण की टेक सिखो शब्द प्यार हो 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 मरण की टेक सिखो शब्द प्यार हो जन्म मरण की टेक सिखो शब्द प्यार हो ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਤੇਤ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਫਤਿਹ ਦਾ ਸਿਮਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤਸੰਗ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋਈਆਂ ਨੇ। ਪੂਰਾ ਪੂਰਾ ਲਾਭ ਉਠਾਉਣ ਵਾਸਤੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੋ ਤਾਂ ਕਿ ਸਮੇਂ ਅਤੇ ਸਵਾਸਾਂ ਨੂੰ ਸਫਲ ਕਰ ਸਕੀਏ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਬੀਬੀਆਂ ਨੇ ਮਿਲ ਕੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰਨੀ ਹੈ। ਕੋਈ ਵੀ ਰਸਨਾ ਖਾਲੀ ਨਾ ਰਹੇ, ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਵਿੱਚ ਬੋਲਣਾ। ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ, ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ, ਸਾਨੂੰ ਬਚਨ ਗੁਰਾਂ ਦੇ, ਸਤਿਗੁਰ ਪੁਰਖ ਹਰ ਧਿਆਏ ਦਾ ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮੇਲਾਏ। ਇਹੋ ਭਵਜਲ ਜਗਤ ਸੰਸਾਰ ਹੈ, ਗੁਰਬੋਹਿਥ ਨਾਮ ਤਰਾਏ। ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ। ਕਰਮ ਧਰਮ ਪਾਖੰਡ ਜੋ ਦਿਸ਼ੈ, ਤਿਨ ਜਮਜਾ ਗਾਤੀ ਲੂਟੈ। ਨਿਰਬਾਣ ਕੀ ਤਿਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ। ਸੋ ਆਪਣੀ ਪਿਛਲੇ ਕਰੀਬ 6 ਦੀਵਾਨਾਂ ਤੋਂ ਇੱਕ ਵਿਚਾਰ ਸ਼ੁਰੂ ਹੋਈ ਹੈ, ਅੱਜ 7ਵਾਂ ਦੀਵਾਨ ਹੈ ਇਸ ਵਿਚਾਰ ਤੇ ਕਿ ਗੁਰੂ ਬਚਨ ਕਮਾਉਣ ਦੇ ਨਾਲ ਇਹ ਜੀਵ ਸਹਿਜ ਨਾਲ ਹੀ ਭਵਸਾਗਰ ਤੋਂ ਪਾਰ ਹੋ ਜਾਂਦਾ। ਲੋੜ ਹੈ ਪੂਰੇ ਗੁਰੂ ਦੇ ਉਪਦੇਸ਼ ਦੀ। ਸੋ ਆਪਣੀ ਇੱਕ ਵਿਚਾਰ ਸ਼ੁਰੂ ਹੋਈ ਕਿ ਰਾਜਾ ਸ਼ਿਵ ਨਾਭ ਜੋ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਸੀ, ਭਾਈ ਮਨਸੁਖ ਜੀ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੋਈ, ਆਪਣੀ ਕਿਰਤ ਵੀ ਕਰਦੇ ਨੇ, ਬਿਜਨਸ ਕਰਦੇ ਨੇ, ਉਸ ਦੇ ਨਾਲ ਨਾਲ ਆਪ ਜਪੋ ਅਵਰਿਆ ਨਾਮ ਜਪਾਵੋ, ਕਿਉਂਕਿ ਗੁਰਸਿੱਖ ਨੂੰ ਹੁਕਮ ਹੈ ਜਿੱਥੇ ਵੀ ਜਾਵੇ ਆਪ ਜਪੇ, ਦੂਸਰਿਆਂ ਨੂੰ ਜਪਾਵੇ। ਸੋ ਜਿਸ ਵੇਲੇ ਭਾਈ ਮਨਸੁਖ ਜੀ ਸੰਗਲਾ ਦੀਪ ਗਏ ਰਾਜੇ ਸ਼ਿਵ ਨਾਭ ਦੇ ਰਾਜ ਵਿੱਚ, ਤਾਪ ਜੀ ਦਾ ਜੀਨ ਗੁਰਸਿੱਖਾਂ ਵਾਲਾ ਦੇਖ ਕੇ ਰਾਜੇ ਨੂੰ ਕਈ ਤਰ੍ਹਾਂ ਦੇ ਸ਼ੰਕੇ ਹੋਏ, ਉੱਥੇ ਕਈ ਵਿਚਾਰਾਂ ਹੋਈਆਂ। ਭਾਈ ਮਨਸੁਖ ਨੇ ਗੁਰਮਤਿ ਤੋਂ ਜਾਣੂ ਕਰਾਇਆ ਔਰ ਗੁਰੂ ਨਾਨਕ ਸਾਹਿਬ ਦਾ ਪਿਆਰ ਇਹਦੇ ਅੰਦਰ ਸ਼ਿਵ ਨਾਭ ਰਾਜੇ ਦੇ ਅੰਦਰ ਪੈਦਾ ਕੀਤਾ। ਸ਼ਿਵ ਨਾਭ ਰਾਜਾ ਬੜਾ ਵਿਰਾਗੀ ਹੋ ਗਿਆ। ਭਾਈ ਮਨਸੁਖ ਜੀ ਜਦੋਂ ਆਪਣੇ ਦੇਸ਼ ਆਉਣ ਲੱਗੇ, ਇੱਥੋਂ ਤੱਕ ਕਿ ਰਾਜਾ ਸ਼ਿਵ ਨਾਭ ਕਹਿੰਦਾ, ਮੈਂ ਤਾਂ ਸਮੁੰਦਰ ਵਿੱਚ ਛਾਲ ਮਾਰ ਕੇ ਖਤਮ ਹੋ ਜਾਣਾ, ਮੈਂ ਤੁਹਾਡੇ ਬਗੈਰ ਰਹਿ ਨਹੀਂ ਸਕਦਾ, ਮੈਨੂੰ ਗੁਰੂ ਨਾਨਕ ਸਾਹਿਬ ਮਿਲਾਓ। ਭਾਈ ਮਨਸੁਖ ਜੀ ਕਹਿਣ ਲੱਗੇ, ਰਾਜਨ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਤੂੰ ਸੱਚੇ ਦਿਲੋਂ ਯਾਦ ਕਰ, ਆਪ ਤੇਰੇ ਤੇ ਆ ਕੇ ਬਖਸ਼ਿਸ਼ ਕਰਨਗੇ। ਰਾਜਾ ਸ਼ਿਵ ਨਾਭ ਦਿਨ ਰਾਤ ਯਾਦ ਕਰਦਾ ਸਤਿਗੁਰ ਸੱਚੇ ਪਾਤਸ਼ਾਹ। ਇਸ ਦੀ ਅਰਦਾਸ ਸੁਣ ਕੇ ਇਸ ਦੇ ਰਾਜ ਵਿੱਚ ਪਹੁੰਚਦੇ ਨੇ, ਬਾਗ ਵਿੱਚ ਆਸਣ ਲਾਏ। ਰਾਜੇ ਸ਼ਿਵ ਨਾਭ ਨੇ ਜਿਵੇਂ ਕਈ ਪਹਿਲਾਂ ਮਹਾਤਮਾ ਦੀਆਂ ਪ੍ਰੀਖਿਆ ਕੀਤੀਆਂ ਸੀ, ਕਿਉਂਕਿ ਕਈਆਂ ਨੇ ਆਪਣਾ ਨਾਂ ਨਾਨਕ ਰਖਾ ਲਿਆ ਸੀ, ਉਹ ਸਾਰੇ ਫੇਲ ਹੋ ਗਏ ਸਨ, ਕੋਈ ਧਨ ਦੇ ਲੋਭ ਲਾਲਚ ਵਿੱਚ, ਕੋਈ ਰੂਪ ਤੇ, ਔਰ ਰਾਜੇ ਦੇ ਅੰਦਰ ਬਹੁਤ ਵਿਰਾਗ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਬਾਗ ਵਿੱਚ ਆਏ, ਕੀਰਤਨ ਹੋਇਆ, ਸੁੱਕਾ ਬਾਗ ਹਰਿਆ ਹੋ ਗਿਆ, ਰਾਜੇ ਸ਼ਿਵ ਨਾਭ ਨੇ ਫੇਰ ਵੀ ਕਿ ਕਿਤੇ ਮੇਰੇ ਨਾਲ ਧੋਖਾ ਨਾ ਹੋ ਜਾਵੇ, ਔਰ ਇਸ ਨੇ ਗੁਰੂ ਮਹਾਰਾਜ ਦੀ ਪ੍ਰੀਖਿਆ ਲੈਣੀ ਚਾਹੀ। ਅਖੀਰ ਇਹ ਰਾਜਾ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਇਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਸਾਰੇ ਸੰਸੇ ਦੂਰ ਹੋ ਗਏ, ਮੇਰੇ ਤੇ ਕਿਰਪਾ ਕਰੋ, ਮੇਰਾ ਕਿਸੇ ਤਰ੍ਹਾਂ ਜਨਮ ਮਰਨ ਖਤਮ ਹੋਵੇ, ਇਹ ਜਿਹੜੇ ਦੁੱਖ ਕਲੇਸ਼ ਨੇ ਦੂਰ ਹੋ ਜਾਣ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਰਾਜਨ ਤੂੰ ਧਰਮਸ਼ਾਲਾ ਬਣਾ, ਮਹਾਰਾਜ ਮੇਰੇ ਚਰਨ ਪਾਓ ਮਹਿਲਾਂ ਵਿੱਚ। ਮਹਾਰਾਜ ਕਹਿੰਦੇ, ਅਸੀਂ ਧਰਮਸ਼ਾਲਾ ਵਿੱਚ ਆਵਾਂਗੇ, ਤੂੰ ਧਰਮਸ਼ਾਲਾ ਤਿਆਰ ਕਰ। ਬੜੇ ਪਿਆਰ ਦੇ ਨਾਲ ਰਾਜੇ ਸ਼ਿਵ ਨਾਭ ਨੇ ਧਰਮਸ਼ਾਲਾ ਤਿਆਰ ਕਰਵਾਈ, ਸੋਹਣੇ ਗਲੀਚੇ ਵਿਛਾਏ, ਸੱਚੇ ਪਾਤਸ਼ਾਹ ਜੀ ਦਾ ਸੁੰਦਰ ਆਸਣ ਬਣਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਧਰਮਸ਼ਾਲਾ ਵਿੱਚ ਆਏ, ਉਸ ਵੇਲੇ ਇਸ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਇਹ ਦੁੱਖ ਕਲੇਸ਼ ਕਿਵੇਂ ਦੂਰ ਹੋਣ, ਜਨਮ ਮਰਨ ਤੋਂ ਕਿਵੇਂ ਖਲਾਸੀ ਹੋਵੇ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਸ਼ਿਵ ਨਾਭ ਨੂੰ ਉਪਦੇਸ਼ ਦਿੰਦੇ ਨੇ। ਰੋਜ਼ ਸੰਗਤ ਆਉਂਦੀ ਹੈ, ਸਵੇਰੇ ਸ਼ਾਮ ਸੰਗਤ ਇਕੱਠੀ ਹੁੰਦੀ ਹੈ, ਕੀਰਤਨ ਹੁੰਦਾ, ਬਚਨ ਹੁੰਦੇ, ਉਸਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਰਾਜੇ ਸ਼ਿਵ ਨਾਮ ਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ, ਰਾਜਨ ਦੇਖ ਦੋ ਰਸਤੇ ਨੇ, ਇੱਕ ਕਸ਼ਟ ਯੋਗ ਹੈ ਜਿਸ ਨੂੰ ਹਠ ਯੋਗ ਵੀ ਕਹਿੰਦੇ ਨੇ, ਦੂਸਰਾ ਭਗਤ ਯੋਗ ਹੈ। ਅਸੀਂ ਰਾਜਨ ਤੈਨੂੰ ਦੋਵੇਂ ਵਿਸਥਾਰ ਦੇ ਨਾਲ ਦੱਸ ਦਿੰਦੇ ਹਾਂ। ਜਿਹੜਾ ਇਹ ਧਾਰਨ ਕਰ ਲਵੇ ਔਰ ਕਮਾਈ ਕਰ ਲਵੇ, ਸਹਿਜ ਨਾਲ ਹੀ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ ਦੇਖ ਪਹਿਲਾ ਹੈ ਕਸ਼ਟ ਯੋਗ, ਦੂਸਰਾ ਭਗਤ ਯੋਗ ਹੈ। ਜੋ ਕਸ਼ਟ ਯੋਗ ਹੈ ਇਸ ਦੇ ਅੱਠ ਅੰਗ ਨੇ, ਜਮ ਹੈ, ਨੇਮ ਹੈ, ਆਸਣ ਹੈ, ਪ੍ਰਾਣਾਯਾਮ ਹੈ, ਪ੍ਰਤਹਾਰ ਹੈ, ਧਾਰਨਾ ਹੈ, ਧਿਆਨ ਹੈ, ਸਮਾਧ ਹੈ। ਸੋ ਪਹਿਲਾ ਜੋ ਜਮ ਹੈ ਇਹ ਦਸ ਕਿਸਮ ਦਾ ਹੈ। ਇਹਦੇ ਵਿੱਚ ਪਹਿਲਾ ਅਹਿੰਸਾ ਹੈ, ਦੂਸਰਾ ਸਾਦਾ ਜੀਵਨ ਹੈ, ਤੀਸਰਾ ਚੋਰੀ ਨਾ ਕਰਨਾ, ਚੌਥਾ ਬ੍ਰਹਮਚਰਿਆ ਰੱਖਣਾ, ਪੰਜਵਾਂ ਧੀਰਜ ਰੱਖਣੀ। ਸੋ ਇੱਥੋਂ ਤੱਕ ਆਪਾਂ ਪਿਛਲੇ ਦੀਵਾਨਾਂ ਤੇ 6 ਦੀਵਾਨਾਂ ਵਿੱਚ ਵਿਚਾਰ ਕਰ ਚੁੱਕੇ ਹਾਂ। ਪਿਛਲੇ ਦੀਵਾਨ ਤੇ ਧੀਰਜ ਤੇ ਵਿਚਾਰ ਹੋਈ ਸੀ। ਇਸ ਤੋਂ ਅੱਗੇ 6ਵਾਂ ਹੈ ਖੇਮਾ, 7ਵਾਂ ਹੈ ਦਇਆ, 8ਵਾਂ ਹੈ ਕੋਮਲ ਚਿੱਤ, 9ਵਾਂ ਹੈ ਅਲਪਹਾਰ ਭਾਵ ਮਰਜਾਦਾ, ਔਰ 10ਵਾਂ ਹੈ ਸੋਚ। ਸੋ ਅੱਜ ਖੇਮਾ ਤੋਂ ਸ਼ੁਰੂ ਆਪਾਂ ਕਰਨਾ। ਇਹ ਅਜੇ ਪਹਿਲੇ ਹੀ ਜੋ ਜਮ ਹੈ ਉਹ 10 ਕਿਸਮ ਦਾ ਹੈ ਤੇ ਉਹਦੇ ਆਪਾਂ 6ਵੇਂ ਹਿੱਸੇ ਦੀ ਵਿਚਾਰ ਜਿਹੜੀ ਹੈ ਉਹ ਅੱਜ ਸ਼ੁਰੂ ਕਰਨੀ ਹੈ ਖੇਮਾ ਤੇ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ, ਜਿੱਥੇ ਖੇਮਾ ਹੈ ਨਾ ਉੱਥੇ ਮਾਲਕ ਆਪ ਹੈ। ਜੇ ਖੇਮਾ ਨਹੀਂ, ਖੇਮਾ ਮਹੂਣੇ ਖੱਪ ਗਏ, ਖੂਹਣ ਲੱਖ ਅਸੰਖ, ਗਣਤ ਨਾ ਆਵੈ ਕਿਉਂ ਗਣੀ, ਖਾਫਾ ਮੂਏ ਬਸੰਖ। ਇਸ ਕਰਕੇ ਖੇਮਾ ਬਾਰੇ ਸੱਚੇ ਪਾਤਸ਼ਾਹ ਕਹਿੰਦੇ ਹੈ, ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖੇਮਾ ਤਹਿ ਆਪ। ਇਉਂ ਸਤਿਗੁਰ ਸੱਚੇ ਪਾਤਸ਼ਾਹ ਖੇਮਾ ਬਾਰੇ ਆਪਣੀ ਬਾਣੀ ਵਿੱਚ ਸਾਨੂੰ ਇਉਂ ਉਪਦੇਸ਼ ਦਿੰਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਸ਼ਿਵ ਰਾਵ ਨੂੰ ਸਮਝਾ ਰਹੇ ਨੇ, ਉਹ ਸਾਡੇ ਵਾਸਤੇ ਵੀ ਹੈ ਭਾਈ, ਜੋ ਵੀ ਗੁਰੂ ਦਾ ਉਪਦੇਸ਼ ਹੈ ਉਹ ਸਾਰਿਆਂ ਵਾਸਤੇ ਹੈ। ਆਓ ਆਪਾਂ ਆਪਣੇ ਸੁਰਤਾਂ ਨੂੰ ਜੋੜ ਕੇ ਅਗਲੀ ਵਿਚਾਰ ਸਰਵਣ ਕਰੀਏ। ਜਹ ਖਿਮਾ ਤਹਿ ਆਪ, ਜਹ ਖਿਮਾ ਤਹਿ ਆਪ, ਜਹ ਖਿਮਾ ਤਹਿ ਆਪ, ਜਹਾਂ ਖਿਮਾ ਤਹਿ ਆਪ, ਜਹਾਂ ਖਿਮਾ ਤਹਿ ਆਪ, ਜਹਾਂ ਖਿਮਾ ਤਹਿ ਆਪ, ਜਹਾਂ ਖਿਮਾ। ਜਹਾਂ ਖਿਮਾ ਤਹਿ ਆਪ, ਜਹਾਂ ਖਿਮਾ ਤਹਿ ਆਪ, ਜਹਾਂ ਖਿਮਾ ਤਹਿ ਆਪ, ਜਹਾਂ ਖਿਮਾ ਤਹਿ ਆਪ, ਜਹਾਂ ਲੋਭ ਤਹਿ ਕਾਲ ਹੈ, 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 ਆਹ جہاں خیمات ہے آپ جہاں خیمات ہے آپ جہاں خیمات ہے آپ جہاں خیمات ہے آپ جہاں گیار تہ دھرم ہے جہاں جھوٹ تہ پاپ جہاں لوب تہ کال ہے جہاں لوب تہ کال ہے جہاں کھما تہ آپ جہاں گیان تہ دھرم ہے ਸਤਿਗੁਰੂ ਦੇ ਦਰ ਤੇ ਕਿੱਡਾ ਵੀ ਕੋਈ ਅਪਰਾਧੀ ਆ ਜਾਵੇ ਪਿਆਰਿਆ ਸਦਬਕ ਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਦਾਰੀ ਇੱਕ ਵਾਰ ਸੰਸਾਰ ਦੇ ਵੱਡੇ ਵੱਡੇ ਵਿਦਵਾਨ ਇਕੱਠੇ ਹੋਏ ਕਿਸੇ ਨੇ ਕਿਹਾ ਕਿ ਜੋ ਸਾਡੇ ਗੁਰੂ ਹਨ ਪੀਰ ਹਨ ਪੈਗੰਬਰ ਹਨ ਅਵਤਾਰ ਹਨ ਵੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਕੋਲੋਂ ਭੁੱਲ ਹੋ ਗਈ ਹੈ ਉਹਨੂੰ ਖਿਮਾ ਕਰ ਦੋ ਉਹਦਾ ਇੱਕ ਔਗੁਣ ਜਿਹੜਾ ਹੈ ਬਖਸ਼ ਦੋ ਖਿਮਾ ਕਰ ਦੋ ਕਿਸੇ ਨੇ ਕਿਹਾ ਕਿ ਸਾਡਿਆਂ ਨੇ ਦਸ ਔਗੁਣ ਬਖਸ਼ੇ ਹੈ ਵੀ ਖਿਮਾ ਕਰ ਦੋ ਜੇ ਦਸ ਵਾਰ ਕਿਸੇ ਕੋਲੋਂ ਭੁੱਲ ਹੋ ਗਈ ਕਿਸੇ ਨੇ ਕਿਹਾ ਕਿ ਸਾਡੇ ਪੈਗੰਬਰ ਨੇ ਕਿਹਾ ਅਵਤਾਰ ਨੇ ਕਿਹਾ ਕਿ ਸੌ ਔਗਣ ਤੱਕ ਵੀ ਖਿਮਾ ਕਰ ਦੋ ਉਹਨੂੰ ਬਖਸ਼ ਦੋ ਅਖੀਰ ਤੇ ਵਾਰੀ ਆਈ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਦੀ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਕਦੀ ਖਲੋ ਕੇ ਲੈਕਚਰ ਨਹੀਂ ਸੀ ਕਰਿਆ ਕਰਦੇ ਕਲਮ ਦੇ ਧਨੀ ਸਨ ਸਿਰਫ ਸੰਗਤ ਵਿਚ ਖੜੇ ਹੋ ਕੇ ਦਰਸ਼ਨ ਕਰਦੇ ਫਤਿਹ ਬੁਲਾਉਂਦੇ ਤਾਂ ਅੱਜ ਆਪ ਜੀ ਉੱਠੇ ਕਹਿਣ ਲੱਗੇ ਜਿਹੜਾ ਕਿਸੇ ਦਾ ਇੱਕ ਗੁਨਾਹ ਵੀ ਬਖਸ਼ ਦਿੰਦਾ ਖਿਮਾ ਕਰ ਦਿੰਦਾ ਉਹ ਵੀ ਬਹੁਤ ਸਤਿਕਾਰਯੋਗ ਹੈ ਜੇ ਕੋਈ ਕਿਸੇ ਦੇ ਦਸ ਗੁਨਾਹ ਬਖਸ਼ ਦਿੰਦਾ ਖਿਮਾ ਕਰ ਦਿੰਦਾ ਉਹ ਵੀ ਬੜਾ ਸਤਿਕਾਰਯੋਗ ਹੈ ਸੌ ਗੁਨਾਹ ਬਖਸ਼ਣ ਵਾਲਾ ਵੀ ਬਹੁਤ ਸਤਿਕਾਰਯੋਗ ਹੈ ਧੰਨ ਹੈ ਪਰ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਸੇ ਦੇ ਔਗਣ ਗਿਣਦੇ ਹੀ ਨਹੀਂ ਜਿਹੜਾ ਵੀ ਗੁਰੂ ਦੀ ਸ਼ਰਨ ਵਿਚ ਆ ਜਾਵੇ ਚਾਹੇ ਕਿੰਨੇ ਵੀ ਗੁਨਾਹ ਕੀਤੇ ਹੋਣ ਉੱਥੇ ਭਾਈ ਸਾਹਿਬ ਜੀ ਨੇ ਇਹ ਬਚਨ ਪੜ੍ਹੇ ਸਦਬਕ ਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹੋ ਬਾਤ ਸੋ ਖਿਮਾ ਵਾਲਾ ਜਿਹੜਾ ਗੁਣ ਹੈ ਇਹ ਪਿਆਰੇ ਗੁਰੂ ਘਰ ਵਿਚ ਬੜੀ ਵੱਡੀ ਬਖਸ਼ਿਸ਼ ਹੈ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਫੌਜੀਆਂ ਦੇ ਨਾਲ ਜਾ ਰਹੇ ਨੇ ਅੱਗੇ ਛੋਟੀ ਉਮਰ ਦੇ ਬੱਚੇ ਬੇਰੀ ਤੋਂ ਬੇਰ ਝਾੜ ਰਹੇ ਨੇ ਉਹਨਾਂ ਨੇ ਦੇਖਿਆ ਨਹੀਂ ਵਿਚਾਰਿਆਂ ਨੇ ਹੋਇਆ ਕਿ ਇੱਕ ਰੋੜਾ ਮਹਾਰਾਜਾ ਰਣਜੀਤ ਸਿੰਘ ਦੇ ਵੱਜਾ ਆਪ ਜੀ ਇੱਕ ਪਾਸੇ ਹੋ ਕੇ ਬੈਠ ਕੇ ਕਹਿਣ ਲੱਗੇ ਇਹਨਾਂ ਬੱਚਿਆਂ ਨੂੰ ਲਿਆਓ ਪਿੰਡ ਵੀ ਇਕੱਠਾ ਹੋ ਗਿਆ ਕਈਆਂ ਦੇ ਮਨ ਵਿਚ ਐਸਾ ਖਿਆਲ ਕਿ ਪਤਾ ਨਹੀਂ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਮਿਲੇਗੀ ਪਰ ਜਿਹੜੇ ਸਿਆਣੇ ਸਨ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਫੈਸਲੇ ਹੈ ਸੰਸਾਰੀ ਰਾਜਿਆਂ ਨਾਲੋਂ ਵੱਖਰੇ ਹੁੰਦੇ ਜਿਸ ਵੇਲੇ ਇਹਨਾਂ ਬੱਚਿਆਂ ਨੂੰ ਕੋਲ ਲਿਆਏ ਬੜੇ ਪਿਆਰ ਦੇ ਨਾਲ ਐਸੇ ਢੰਗ ਨਾਲ ਪੁੱਛਦੇ ਬੱਚਿਆਂ ਤੋਂ ਬੱਚਿਓ ਐਂ ਦੱਸੋ ਤੁਸੀਂ ਕੀ ਕਰਦੇ ਸੀ ਕਹਿੰਦੇ ਜੀ ਅਸੀਂ ਬੇਰ ਝਾੜਦੇ ਸੀ ਕਹਿੰਦੇ ਕਾਹਦੇ ਨਾਲ? ਕਹਿੰਦੇ ਅਸੀਂ ਰੋੜੇ ਮਾਰਦੇ ਸੀ। ਕਹਿੰਦੇ ਜਦ ਤੁਸੀਂ ਬੇਰੀ ਨੂੰ ਇੱਟੇ ਰੋੜੇ ਮਾਰਦੇ ਹੋ, ਫਿਰ ਬੇਰੀ ਤੁਹਾਨੂੰ ਕੀ ਦਿੰਦੀ ਹੈ? ਉਹ ਬੱਚੇ ਕਹਿਣ ਲੱਗੇ, ਜਦ ਅਸੀਂ ਇੱਟੇ ਰੋੜੇ ਮਾਰਨੇ ਆ ਤਾਂ ਫਿਰ ਸਾਨੂੰ ਮਿੱਠੇ ਬੇਰ ਮਿਲਦੇ ਨੇ। ਉੱਚੀ ਆਵਾਜ਼ ਨਾਲ ਕਹਿਣ ਲੱਗੇ, ਦੇਖੋ ਇੱਕ ਨਿਮਾਣਾ ਜਿਹਾ ਬਿਰਸ਼ ਬੇਰੀ ਹੈ, ਇਹ ਬੱਚੇ ਉਸ ਬੇਰੀ ਨੂੰ ਇੱਟੇ ਰੋੜੇ ਮਾਰਦੇ ਨੇ, ਉਹ ਬੇਰੀ ਰੋਸ ਨਹੀਂ ਕਰਦੀ, ਗੁੱਸਾ ਨਹੀਂ ਕਰਦੀ, ਇਹਨਾਂ ਬੱਚਿਆਂ ਨੂੰ ਮਿੱਠੇ ਬੇਰ ਖਾਣ ਨੂੰ ਦਿੰਦੀ। ਮੈਂ ਮਹਾਰਾਜਾ ਹਾਂ, ਮੈਨੂੰ ਰੋੜਾ ਵੱਜਾ, ਮੈਨੂੰ ਕੀ ਦੇਣਾ ਚਾਹੀਦਾ? ਉਸ ਵੇਲੇ ਹੁਕਮ ਕੀਤਾ ਕਿ ਜਿਸ ਬੱਚੇ ਦਾ ਰੋੜਾ ਮੈਨੂੰ ਵੱਜਾ, ਦੋ ਪਿੰਡੇ ਦੇ ਨਾਂ ਲਵਾਓ, ਦੂਸਰੇ ਬੱਚਿਆਂ ਦੀਆਂ ਝੋਲੀਆਂ ਵਿੱਚ ਸੋਨੇ ਦੀਆਂ ਮੋਹਰਾਂ ਪਾਈਆਂ, ਨਾਲ ਪਿਆਰ ਨਾਲ ਸਮਝਾਇਆ, ਬੇਟਾ ਜਦੋਂ ਤੁਸੀਂ ਬੇਰ ਝਾੜਦੇ ਹੋ ਦੇਖ ਲਿਆ ਕਰੋ ਕੋਈ ਰਸਤੇ ਤੇ ਜਾਂਦਾ ਤੇ ਨਹੀਂ। ਇਹਨੂੰ ਕਹਿੰਦੇ ਖੇਮਾ। ਆਪਣੇ ਪਿਆਰੇ ਮਹਾਂਪੁਰਸ਼ ਆਪ ਜੀ ਦੇ ਉੱਤੇ ਇੱਕ ਬਹੁਤ ਵੱਡਾ ਜਾਨਲੇਵਾ ਵਾਰ ਹੋਇਆ ਬਰਛੇ ਦਾ। ਉਹ ਬਰਛਾ ਬਹੁਤ ਦੇਰ ਤੱਕ ਰਿਹਾ, ਸ਼ਾਇਦ ਹੁਣ ਹੈ ਜਾਂ ਨਹੀਂ, ਤਾਂ ਮਕਾਨ ਦੇ ਉੱਪਰ ਆਪ ਜੀ ਪਏ ਸਨ ਕੋਠੀ ਤੇ। ਗਰਮੀਆਂ ਦਾ ਮੌਸਮ ਸੀ, ਪਿਸਟਲ ਆਪ ਜੀ ਦੇ ਸਰਾਣੇ ਸੀ। ਜਿਸ ਵੇਲੇ ਵਾਰ ਕਰਨ ਵਾਲਿਆਂ ਨੇ ਵਾਰ ਕੀਤਾ, ਆਪ ਜੀਆਂ ਨੇ ਇਕਦਮ ਸੁਚੇਤ ਹੋ ਕੇ ਪਿਸਟਲ ਨੂੰ ਹੱਥ ਪਾਇਆ, ਪਰ ਸਿੱਧੀ ਗੋਲੀ ਨਹੀਂ ਮਾਰੀ, ਉੱਪਰ ਨੂੰ ਫਾਇਰ ਕਰ ਦਿੱਤਾ। ਉਹ ਛੱਡ ਕੇ ਭੱਜ ਕੇ ਬਾਅਦ ਚ ਫੜੇ ਗਏ। ਜੱਜ ਕਹਿਣ ਲੱਗਾ ਕਿ ਮੈਂ ਇਹਨਾਂ ਨੂੰ 7 ਸਾਲ ਦੀ ਸਜ਼ਾ ਸੁਣਾ ਰਿਹਾ, ਤੁਸੀਂ ਦੱਸੋ। ਮਹਾਂਪੁਰਸ਼ ਕਹਿੰਦੇ ਵੀ ਜੋ ਅਸੀਂ ਕਹਾਂਗੇ ਉਹ ਕਰੋਗੇ? ਕਹਿਣ ਲੱਗੇ ਹਾਂ, ਜੋ ਤੁਸੀਂ ਕਹੋਗੇ। ਮਹਾਂਪੁਰਸ਼ ਕਹਿਣ ਲੱਗੇ, ਇਹਨਾਂ ਨੂੰ ਬਰੀ ਕਰ ਦਿਓ, ਛੱਡ ਦਿਓ, ਖਿਮਾ ਕਰ ਦਿਓ। ਜੱਜ ਹੈਰਾਨ ਹੋ ਗਿਆ ਵੀ ਤੁਹਾਡੇ ਉੱਤੇ ਇਹਨਾਂ ਨੇ ਜਾਨਲੇਵਾ ਵਾਰ ਕੀਤਾ, ਤੁਸੀਂ ਇਹਨਾਂ ਨੂੰ ਕਿਉਂ ਛੱਡ ਰਹੇ ਹੋ? ਮਹਾਂਪੁਰਸ਼ ਕਹਿੰਦੇ, ਇਹਨਾਂ ਨੇ ਮਾਇਆ ਦੇ ਲਾਲਚ ਵਿੱਚ ਸਾਡੇ ਤੇ ਵਾਰ ਕੀਤਾ, ਕਰਾਉਣ ਵਾਲਾ ਕੋਈ ਹੋਰ ਹੈ। ਇਹ ਲੋੜਵੰਦ ਹਨ, ਗਰੀਬ ਹਨ, ਮਾਇਆ ਦੇ ਲਾਲਚ ਪਿੱਛੇ ਸਾਡੇ ਤੇ ਵਾਰ ਕੀਤਾ, ਅਸੀਂ ਕੋਈ ਨਾ ਕੋਈ ਐਸਾ ਇਹਨਾਂ ਵਾਸਤੇ ਸਾਧਨ ਕਰਾਂਗੇ ਜਿਹਦੇ ਨਾਲ ਇਹਨਾਂ ਦਾ ਗੁਜ਼ਾਰਾ ਹੋ ਜਾਵੇ ਔਰ ਇਹਨਾਂ ਨੂੰ ਛੱਡ ਦਿੱਤਾ ਜਾਵੇ। ਸੋ ਇਸ ਨੂੰ ਖੇਮਾ ਕਹਿੰਦੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜੇ ਗੁਰਸਿੱਖ ਜੋਗੀ ਨੇ ਨਾ, ਖਿੰਥਾ ਖਿਮਾ ਹਣਾਵਣੀ ਪ੍ਰੇਮ ਪੱਤਰ ਪਾਓ ਭਗਤ ਉਲਾਸੀ। ਜੋਗੀ ਲੋਕ ਜਿਹੜੇ ਨੇ ਉਹਨਾਂ ਕੋਲ ਝੋਲੀ ਹੁੰਦੀ ਹੈ, ਜਿਹੜੇ ਗੁਰਸਿੱਖ ਜੋਗੀ ਨੇ ਉਹਨਾਂ ਕੋਲ ਖਿਮਾ ਦੀ ਝੋਲੀ ਹੁੰਦੀ ਹੈ। ਸੋ ਦੂਸਰੇ ਨੂੰ ਖਿਮਾ ਕਰ ਦੇਣਾ ਇੱਕ ਬਹੁਤ ਵੱਡਾ ਸਾਧ ਸਿੰਘ ਜੀ ਗੁਣ ਹੈ। ਇਸ ਤੋਂ ਅੱਗੇ ਹੈ ਦਇਆ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਹੋ ਸਕਦਾ। ਜੇ ਧਰਮੀ ਹੋਣਾ ਹੈ ਤਾਂ ਫਿਰ ਦਇਆ ਇਸ ਪ੍ਰਕਾਰ ਧਾਰਨ ਕਰੇ। ਜਿੱਥੇ ਖਿਮਾ ਧਾਰਨ ਕਰਨੀ ਹੈ ਉੱਥੇ ਇਸ ਪ੍ਰਕਾਰ ਦਇਆ ਵੀ ਧਾਰਨ ਕਰਨੀ ਹੈ। ਧਰਮੀ ਜੇ ਹੋਣਾ ਹੈ ਦਇਆ ਨੂੰ ਧਾਰਨ ਕਰ ਲੈ। ਧਰਮੀ ਜੇ ਹੋਣਾ ਹੈ ਦਇਆ ਨੂੰ ਧਾਰਨ ਕਰ ਲੈ। ਦਾਨ ਕਰ ਲੈ ਧਰਮੀ ਜੇ ਹੋਣਾ ਹੈ ਦਇਆ ਨੂੰ ਧਾਰਨ ਕਰ ਲੈ ਧਾਰਨ ਕਰ ਲੈ ਦਇਆ ਨੂੰ ਧਾਰਨ ਕਰ ਲੈ ਦਇਆ ਨੂੰ ਧਾਰਨ ਕਰ ਲੈ ਦਇਆ ਨੂੰ ਧਾਰਨ ਕਰ ਲੈ ਧਰਮੀ ਜੇ ਹੋਣਾ ਹੈ ਦਇਆ ਨੂੰ ਧਾਰਨ ਕਰ ਲੈ ਧਰਮੀ ਜੇ ਹੋਣਾ ਹੈ ਦਇਆ ਨੂੰ ਧਾਰਨ ਕਰ ਲੈ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਕਹਿੰਦੇ ਪਿਆਰਿਆ ਜੀਆਂ ਉੱਤੇ ਦਇਆ ਕਰ, ਜੀਆਂ ਉੱਤੇ ਉਹ ਹੀ ਦਇਆ ਕਰੇਗਾ ਜਿਸਨੇ ਨਾਮ ਜਪ ਕੇ ਆਪਣੇ ਉੱਤੇ ਦਇਆ ਕੀਤੀ ਹੈ। ਦਇਆ ਜਾਣ ਜੀ ਕੀ ਕਿਛ ਪੁੰਨ ਦਾਨ ਕਰੇ, ਦਇਆ ਜਾਣ ਜੀ ਕੀ ਕਿਛ ਪੁੰਨ ਦਾਨ ਕਰੇ, ਦਇਆ ਦਇਆ ਜਾਣ ਜੀ ਕੀ ਕਿਛ ਪੁੰਨ ਦਾਨ ਕਰੇ, ਦਇਆ ਜਾਣ ਜੀ ਕੀ ਕਿਛ ਪੁੰਨ ਦਾਨ ਕਰੇ। ਪੁੰਨ ਦਾਨ ਕਰੇ, ਪੁੰਨ ਦਾਨ ਕਰੇ ਕਿਛ ਪੁੰਨ ਦਾਨ ਕਰੇ, ਕਿਛ ਪੁੰਨ ਦਾਨ ਕਰੇ, ਪੁੰਨ ਦਾਨ ਕਰੇ ਕਿਛ ਪੁੰਨ ਦਾਨ ਕਰੇ, ਦਇਆ ਜਾਣ ਜੀ ਕੀ ਕਿਛ ਪੁੰਨ ਦਾਨ ਕਰੇ, ਦਇਆ ਜਾਣ ਜੀ ਕੀ ਕਿਛ ਵਿਸ਼ ਪੁੰਨ ਦਾਨ ਕਰੇ ਦਇਆ ਤਾਰਨ ਕਰਨੀ ਅੱਠ ਅੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਇਹਦੇ ਬਾਰੇ ਆਪਾਂ ਪਹਿਲਾਂ ਵੀ ਕੁਝ ਵਿਚਾਰ ਕਰ ਚੁੱਕੇ ਸੋ ਅਠਾਠਾਂ ਤੀਰਥਾਂ ਦਾ ਫਲ ਘਰ ਬੈਠਿਆਂ ਪ੍ਰਾਪਤ ਹੋ ਜਾਂਦਾ ਜੇਕਰ ਇਹ ਦਇਆ ਤਾਰਨ ਕਰ ਲਵੇ ਗਨਕਾ ਪਾਪਣ ਸੀ ਮਹਾਂਪੁਰਸ਼ਾਂ ਨੂੰ ਦਇਆ ਆਈ ਉਹਦੇ ਔਗਣ ਨਹੀਂ ਦੇਖੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ ਇੰਨੇ ਪਾਪ ਸਨ ਗਲਾ ਗਲ ਤੱਕ ਪਾਪਾਂ ਨਾਲ ਭਰੀ ਹੋਈ ਸੀ ਮਾਨੋ ਉਸਦੇ ਜੀਵਨ ਦਾ ਹੀ ਸ਼ਿੰਗਾਰ ਪਾਪ ਬਣ ਚੁੱਕੇ ਸਨ ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ ਮਹਾਂਪੁਰਸ਼ ਆ ਧਾਰਨਾ ਪੜਿਆ ਕਰਦੇ ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਣ ਨੇ 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 ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਣ ਨੇ ਕੋਈ ਫੁੱਲਾਂ ਦਾ ਹਾਰ ਪਾਉਂਦਾ ਕੋਈ ਚਾਂਦੀ ਦਾ ਹਾਰ ਪਾਉਂਦਾ ਕੋਈ ਸੋਨੇ ਦਾ ਹਾਰ ਪਾਉਂਦਾ ਕੋਈ ਹੀਰੇ ਤੇ ਲਾਲਾਂ ਦਾ ਹਾਰ ਪਾਉਂਦਾ ਪਰ ਇਹਦਾ ਤਾਂ ਹਾਰ ਹੀ ਪਾਪ ਬਣ ਚੁੱਕੇ ਸੀ ਪਾਪ ਹੀ ਸ਼ਿੰਗਾਰ ਬਣ ਚੁੱਕੇ ਸਨ ਅਚਾਨਕ ਮਹਾਂਪੁਰਖ ਆ ਕੇ ਦਿਓੜੀ ਵਿੱਚ ਖੜੇ ਹੋ ਗਏ ਗਨਕਾ ਨੇ ਦੇਖਿਆ ਆ ਕੇ ਨਮਸਕਾਰ ਕੀਤੀ ਮਹਾਂਪੁਰਸ਼ਾਂ ਨੇ ਸਿਰ ਤੇ ਹੱਥ ਰੱਖਿਆ ਬੇਟੀ ਕਹਿ ਕੇ ਬੁਲਾਇਆ ਬੇਟੀ ਕਹਿਣ ਦੀ ਦੇਰ ਸੀ ਸ਼ਮ ਸ਼ਮ ਹੰਝੂ ਨੇਤਰਾਂ ਚੋਂ ਜਾਣ ਲੱਗ ਪਏ ਰੱਬ ਦੇ ਪਿਆਰਿਓ ਜ਼ਿੰਦਗੀ ਦਾ ਪਹਿਲਾ ਦਿਨ ਹੈ ਮੈਨੂੰ ਕਿਸੇ ਨੇ ਬੇਟੀ ਕਿਹਾ ਹੈ ਮੈਨੂੰ ਬੜੇ ਗਲਤ ਨਾਵਾਂ ਨਾਲ ਲੋਕ ਬੁਲਾਉਂਦੇ ਨੇ ਮੈਂ ਤਾਂ ਮਰਨ ਤੋਂ ਬਾਅਦ ਪਤਾ ਨਹੀਂ ਕਿਹੜੇ ਨਰਕ ਵਿੱਚ ਜਾਣਾ ਸਰੀਰ ਵਿੱਚ ਹੁੰਦਿਆਂ ਹੀ ਮੈਂ ਨਰਕਾਂ ਵਿੱਚ ਪਈ ਹੋਈ ਰੋ ਰੋ ਕੇ ਸਾਰੇ ਆਪਣੇ ਪਾਪ ਜਿਹੜੇ ਸੀ ਯਾਦ ਕਰ ਦਿੱਤੇ ਸਤਿਕਾਰ ਨਾਲ ਲੈ ਗਈ ਬਿਠਾਇਆ ਸੱਚਮੁੱਚ ਮੈਨੂੰ ਤਾਂ ਸੱਚੇ ਪਿਤਾ ਹੀ ਮਿਲ ਗਏ ਨੇ ਮੇਰੇ ਤੇ ਰਹਿਮ ਕਰੋ ਕਿਉਂਕਿ ਮਨੁੱਖ ਜਦੋਂ ਦਲਦਲ ਦੇ ਵਿੱਚ ਧੱਸ ਜਾਂਦਾ ਨਾ ਜਿਵੇਂ ਲੰਗੜਾ ਗਧਾ ਦਲਦਲ ਚ ਧੱਸ ਜਾਂਦਾ ਉਹਨੂੰ ਸਹਾਰੇ ਦੀ ਲੋੜ ਹੁੰਦੀ ਹੈ ਇੱਕ ਉਹ ਹੁੰਦੇ ਨੇ ਜਿਹੜੇ ਉੱਤੋਂ ਡਾਂਗਾ ਮਾਰਦੇ ਆ ਹੋਰ ਭਾਰ ਪਾ ਦਿੰਦੇ ਆ ਬਜਾਏ ਉਹਨੂੰ ਕੱਢਣ ਦੇ ਉੱਤੇ ਹੋਰ ਵਜਨ ਪਾ ਦਿੰਦੇ ਹੁਣ ਲੋੜ ਹੈ ਉਸ ਨੂੰ ਸਹਾਰੇ ਦੀ, ਜਿਵੇਂ ਲੰਗੜਾ ਗਦਾ ਦਲਦਲ ਵਿੱਚ ਫਸਿਆ ਹੋਇਆ। ਉਸ ਵੇਲੇ ਇਸਨੇ ਸਾਰੇ ਆਪਣੇ ਪਾਪ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰੱਖ ਦਿੱਤੇ। ਸਿਆਣੇ ਕਹਿੰਦੇ ਹੈ ਵੈਦ ਕੋਲ ਜਾਈਏ, ਰੋਗ ਨਾ ਛੁਪਾਈਏ। ਗੁਰੂ ਕੋਲ ਜਾਈਏ, ਔਗੁਣ ਨਾ ਛੁਪਾਈਏ। ਉਸ ਵੇਲੇ ਮਹਾਂਪੁਰਸ਼ਾਂ ਨੇ ਇਹਦੇ ਨਾਲ ਨਫ਼ਰਤ ਨਹੀਂ ਕੀਤੀ, ਐ ਨਹੀਂ ਪੇ ਇੰਨੇ ਔਗਣ ਨੇ, ਇਹ ਵੇਸਵਾ ਹੈ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਦਇਆ ਹੁੰਦੀ ਹੈ ਸਾਧਸੰਗ ਜੀ, ਉਹ ਕਿਸੇ ਦੇ ਔਗਣਾਂ ਨਾਲ ਨਫ਼ਰਤ ਨਹੀਂ ਕਰਦੇ, ਔਗਣ ਦੂਰ ਕਰ ਦਿੰਦੇ ਨੇ ਸਰ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੋ ਨੇ ਤੋਤਾ, ਉਹਦੀ ਖੋਟੀ ਮਤ ਦੇਖ ਕੇ ਦਿਆਲ ਹੋ ਗਏ ਮਹਾਂਪੁਰਸ਼, ਉਹਦੇ ਨਾਲ ਨਫ਼ਰਤ ਨਹੀਂ ਕੀਤੀ। ਹੋ ਗਏ ਨੇ ਦਿਆਲ ਸਾਧੂ ਖੋਟੀ ਮਤ ਦੇਖ ਕੇ, ਹੋ ਗਏ ਨੇ ਦਿਆਲ ਸਾਧੂ ਖੋਟੀ ਮਤ ਦੇਖ ਕੇ, ਸਾਧੂ ਖੋਟੀ ਮਤ ਦੇਖ ਗਏ, ਹੋ ਗਏ ਨੇ ਦਿਆਲ ਸਾਧੂ ਖੋਟੀ ਮਤ ਦੇਖ ਗਏ, ਮਤ ਦੇਖ ਗੇ ਖੋਟੀ ਮਤ ਦੇਖ ਗੇ, ਖੋਟੀ ਮਤ ਦੇਖ ਗੇ ਜੀ ਖੋਟੀ ਮਤ ਦੇਖ ਗੇ, ਖੋਟੀ ਮਤ ਦੇਖ ਗੇ ਖੋਟੀ ਮਤ ਦੇਖ ਗੇ, ਖੋਟੀ ਮਤ ਦੇਖ ਗੇ ਜੀ ਖੋਟੀ ਮਤ ਦੇਖ ਗੇ, ਮਤ ਦੇਖ ਗੇ, ਹੋ ਗਏ ਨੇ ਦਿਆਲ ਸਾਧੂ ਖੋਟੀ ਮਤ ਦੇਖ ਗੇ, ਮਹਾਂਪੁਰਸ਼ ਦਿਆਲ ਹੋ ਗਏ ਕਿਉਂਕਿ ਅੰਦਰ ਦਇਆ ਹੈ। ਫਿਰ ਦਿਆਲ ਕਿੱਥੇ ਹੋਏ ਨੇ? ਦੁਰਮਤ ਦੇਖ ਦਿਆਲ ਹੋਏ। ਦੇਖੋ ਦੁਰਮਤ ਕਹਿੰਦੇ ਹੈ ਖੋਟੀ ਮਤ ਨੂੰ, ਕਿਉਂਕਿ ਪਾਪਾਂ ਨਾਲ ਤਨ ਕਰਕੇ ਵੀ ਮਨ ਕਰਕੇ ਵੀ ਭਰੀ ਹੋਈ ਹੈ, ਪਰ ਮਹਾਂਪੁਰਸ਼ ਦਿਆਲ ਹੋ ਗਏ, ਨਫ਼ਰਤ ਨਹੀਂ ਕੀਤੀ। ਆਪਣੇ ਅੰਦਰ ਵਿਚਾਰ ਕਰੀਏ ਜ਼ਿੰਦਗੀ ਕਿੱਥੇ ਪਹੁੰਚ ਗਈ। ਕੀ ਅਸੀਂ ਕਿਸੇ ਦਾ ਔਗਣ ਦੇਖ ਕੇ ਚੁੱਪ ਰਹਿ ਸਕਦੇ ਹਾਂ? ਅਰਦਾਸ ਵਿੱਚ ਉਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਿਆ ਜਾਂਦਾ ਹੈ, ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ। ਦੇਖ ਕੇ ਹੁਣ ਬਚਨ ਤਾਂ ਆਉਂਦਾ ਦੇਖ ਕੇ ਅਣਡਿੱਠ ਕਰਨਾ, ਕਈ ਸੁਣ ਕੇ ਵੀ ਅਣਡਿੱਠ ਨਹੀਂ ਕਰਦੇ ਭਾਈ। ਰੱਬ ਜਾਣੇ ਉਹਦੇ ਅੰਦਰ ਕੀ ਸੱਚਾਈ ਹੈ ਕੀ ਨਹੀਂ। ਪਰ ਇਹ ਹੁੰਦਾ ਕਿ ਪਾਪਾਂ ਦਾ ਬੋਝ ਚੁੱਕਣ ਦਾ ਸੁਭਾਅ ਬਣਿਆ ਹੁੰਦਾ ਹੈ, ਜਿੰਨਾ ਚਿਰ ਚੁਗਲੀ ਨਿੰਦਿਆ ਕਰ ਨਹੀਂ ਲੈਣੀ ਉਹਨਾਂ ਚ ਟਕਾ ਨਹੀਂ ਆਉਂਦਾ। ਤਨ ਉਹ ਗੁਰਸਿੱਖ ਹਨ ਰੱਬ ਦੇ ਪਿਆਰੇ ਪਿਆਰੇ, ਉਹ ਜਿਹੜੇ ਦੇ ਕੇ ਵੀ ਅਣਡਿੱਠ ਕਰਦੇ ਤਨ ਉਹਨੇ। ਔਗਣਾਂ ਦੀ ਭਰੀ ਹੋਈ ਗਨਕਾ ਹੈ, ਮਹਾਂਪੁਰਸ਼ਾਂ ਨੂੰ ਦਇਆ ਆ ਗਈ। ਦੁਰਮਤ ਦੇਖ ਦਿਆਲ ਹੋਵੇ, ਹੱਥੋਂ ਉਸ ਨੂੰ ਦਿੱਤੋ ਨੇ ਤੋਤ। ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸਿਉਤ। ਉਹਨੂੰ ਜੁਗਤੀ ਸਾਰੀ ਦੱਸੀ ਔਰ ਨਾਮ ਦੀ ਦਾਤ ਬਖਸ਼ੀ ਔਰ ਨਾਲ ਉਹਦੀ ਹੈਲਪ ਵਾਸਤੇ, ਸਹਾਇਤਾ ਵਾਸਤੇ ਤੋਤਾ ਦਿੱਤਾ ਵੀ ਦੇਖ ਤੇਰੇ ਕੋਲੋਂ ਛੇਤੀ ਇਸ ਤਰ੍ਹਾਂ ਜੁੜਿਆ ਨਹੀਂ ਜਾਣਾ, ਇਹਨੂੰ ਅਸੀਂ ਸਿਖਾਇਆ ਹੋਇਆ, ਇਹਦੇ ਨਾਲ ਤੂੰ ਰਾਮ ਰਾਮ ਕਰਕੇ ਇਸ ਤਰ੍ਹਾਂ ਜਪੀ ਤੇਰੀ ਲਿਵ ਲੱਗ। ਸਾਰੀ ਜੁਗਤੀ ਦੱਸ ਦਿੱਤੀ ਮਹਾਂਪੁਰਸ਼ ਨੇ, ਲਿਵ ਲੱਗ ਗਈ ਤੇ ਤੋਤਿਓ ਨਿਤ ਪੜਾਏ ਕਰੇ ਅਸੋਤਾ। ਉਹ ਸਹਿਜੇ ਸਹਿਜੇ ਉਹਦੀ ਲਿਵ ਲੱਗਣੀ ਸ਼ੁਰੂ ਹੋ ਗਈ। ਸਿਮਰੈ ਮਨ ਵਿਚ ਰਾਮ ਨਾਮ, ਪਾਪ ਦੁਰਮਤ ਪਾਪ ਕਲੇਵਰ ਤੋਤਾ। ਹੁਣ ਜਿਉਂ ਜਿਉਂ ਸਿਮਰਨ ਕਰਦੀ ਹੈ, ਨਾਮ ਜਪਦੀ ਹੈ ਨਾ, ਹੁਣ ਨਾਮ ਦਾ ਕੰਮ ਕੀ ਹੈ? ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ। ਪਹਿਲਾ ਨਾਮ ਦਾ ਜਿਹੜਾ ਕੰਮ ਹੈ ਉਹ ਹੈ ਸਫਾਈ ਕਰਨੀ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਹੇ ਸਮਾਏ। ਪਹਿਲਾ ਨਾਮ ਸਾਧਨ ਹੈ, ਫਿਰ ਇਹੀ ਨਾਮ ਸਿੱਧੀ ਬਣ ਜਾਂਦਾ। ਸਿਰਫ ਆਪ ਹੀ ਨਹੀਂ ਤਰੀ, ਤਾਰਨ ਹਾਰੀ ਵੀ ਬਣ ਗਈ। ਉਹਨਾਂ ਦੇ ਜੀਵਨ ਦੀ ਇੱਕ ਸਾਖੀ ਆਉਂਦੀ ਹੈ ਕਿ ਗਣਕਾ ਤੁਰੀ ਜਾ ਰਹੀ ਹੈ, ਚਿੱਟੇ ਬਸਤਰ ਪਾਏ ਹੋਏ ਨੇ, ਅੱਗੇ ਇੱਕ ਬੈਲ ਧਰਤੀ ਤੇ ਲੇਟਿਆ ਹੋਇਆ, ਬਹੁਤ ਦੁਖੀ ਹੈ। ਉਹਦੇ ਆਲੇ ਦੁਆਲੇ ਪੰਡਿਤ ਜਨ ਬੈਠੇ ਨੇ, ਕੋਲ ਕਰ ਰਹੇ ਨੇ ਰਾਮ 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 ਰਾਮ। ਪੁੱਛਿਆ ਕੀ ਗੱਲ ਹੈ? ਕਹਿੰਦੇ ਗਊ ਦਾ ਜਾਇਆ ਬਹੁਤ ਦੁਖੀ ਹੈ, ਅਸੀਂ ਰਾਮ ਨਾਮ ਸੁਣਾ ਰਹੇ, ਇਸ ਨੂੰ ਕਿਸੇ ਤਰ੍ਹਾਂ ਦੇ ਪ੍ਰਾਣ ਛੁੱਟ ਜਾਣ। ਕਹਿੰਦੇ ਕਿੰਨਾ ਚਿਰ ਹੋ ਗਿਆ? ਕਹਿੰਦੇ ਕਈ ਘੰਟੇ ਹੋ ਗਏ। ਉਹ ਗਨਕਾ ਕਹਿੰਦੀ ਮੈਂ ਵੀ ਪਹਿਲਾਂ ਇਹਨੂੰ ਸੁਣਾ ਕੇ ਦੇਖਾਂ। ਉਹ ਸਾਰੇ ਮੁਸਕਰਾਏ, ਕਹਿੰਦੇ ਹਾਂ ਤੂੰ ਵੀ ਸੁਣਾ ਲੈ। ਮੁਸਕਰਾਏ ਇਸ ਗੱਲ ਤੇ, ਆਸ ਵਿੱਚ ਕਹਿੰਦੇ ਵੀ ਦੇਖ ਲੋ, ਜਿਵੇਂ ਆਮ ਕਹਿੰਦੇ ਵੀ 200 ਚੂਹਾ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਆਮ ਹੀ ਹੈ ਸੁਭਾਅ। ਕੋਈ ਆਦਮੀ ਪਹਿਲਾਂ ਨਸ਼ੇ ਪੀਂਦਾ ਹੋਵੇ ਜਾਂ ਕੋਈ ਹੋਰ ਐਸੇ ਕਰਮ ਕਰਦਾ ਹੋਵੇ, ਉਹ ਗੁਰਦੁਆਰਾ ਸਾਹਿਬ ਜਾਣ ਲੱਗ ਪਵੇ, ਉਹ ਲੋਕ ਟਿਚਰਾ ਮਖੌਲ ਕਰਦੇ ਹੈ, ਚਾਹੇ ਭਾਈ ਹੋਵੇ ਚਾਹੇ ਬੀਬੀ ਹੋਵੇ। ਪਿਆ ਦੇਖੋ, ਇਹ ਨਹੀਂ ਪਤਾ ਹੋ ਸਕਦਾ ਹੈ ਨਾਮ ਜਪ ਕੇ ਸਾਡੇ ਤੋਂ ਕਿਤੇ ਅੱਗੇ ਲੰਘ ਜਾਵੇ। ਇਹ ਤਾਂ ਦ੍ਰਿੜ ਵਿਸ਼ਵਾਸ ਦੀ ਲੋੜ ਹੈ, ਜਿਹਨੂੰ ਭਰੋਸਾ ਆ ਗਿਆ ਗੁਰੂ ਪਰਮੇਸ਼ਰ ਤੇ ਪਿਆਰਿਓ। ਵਾਲਮੀਕ ਜੀ ਦਾ ਜੀਵਨ ਪੜ੍ਹ ਕੇ ਦੇਖੋ, ਬਾਬਾ ਬਿਧੀ ਚੰਦ ਜੀ ਦਾ ਜੀਵਨ ਪੜ੍ਹ ਕੇ ਦੇਖੋ, ਕੌਡੇ ਰਾਕਸ਼ ਦਾ ਜੀਵਨ ਪੜ੍ਹ ਕੇ ਦੇਖੋ, ਸੱਜਣ ਠੱਗ ਦਾ ਜੀਵਨ ਪੜ੍ਹ ਕੇ ਦੇਖੋ, ਭੂਮੀ ਚੋਰ ਜੀ ਦਾ ਜੀਵਨ ਪੜ੍ਹ ਕੇ ਦੇਖੋ। ਭਾਈ ਭੂਮੀਆਂ ਬਣ ਗਏ, ਭਾਈ ਸੱਜਣ ਬਣ ਗਏ, ਕੌਡਾ ਦੇਵਤਾ ਬਣ ਗਿਆ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਉਹਨਾਂ ਨੂੰ। ਇਹ ਕੋਈ ਪਤਾ ਨਹੀਂ, ਗੱਲ ਤਾਂ ਯਕੀਨ ਤੇ ਭਰੋਸੇ ਦੀ ਹੈ ਪਿਆਰਿਓ। ਕਹਿ ਲੱਗੇ ਹਾਂ ਤੂੰ ਵੀ ਸੁਣਾ ਲੈ ਇਸ ਨੂੰ। ਇਹ ਕੋਲ ਬੈਠ ਗਈ, ਇਸ ਨੇ ਉਸ ਬੈਲ ਦੇ ਕੰਨਾਂ ਵਿੱਚ ਤਿੰਨ ਵਾਰ ਕਿਹਾ ਰਾਮ ਰਾਮ ਰਾਮ, ਉਸ ਜਿਹੜੇ ਪ੍ਰਾਣ ਛੁੱਟ ਗਏ। ਕੁਝ ਸਮਾਂ ਬੀਤਿਆ, ਇੱਕ ਛੋਟੀ ਉਮਰ ਦਾ ਬੱਚਾ ਆ ਕੇ ਇਸ ਨੂੰ ਮੱਥਾ ਟੇਕਦਾ। ਸੋਝੀ ਉਸ ਨੂੰ, ਮਾਤਾ ਜੀ ਤੁਹਾਡੀ ਕਿਰਪਾ। ਪਛਾਣਿਆ? ਕਹਿੰਦੇ ਹਾਂ, ਪਛਾਣ ਤਾਂ ਲਿਆ। ਉਹੀ ਬੈਲ ਕਹਿੰਦੇ ਤੁਹਾਡੇ ਰਾਮ ਰਾਮ ਨੇ ਮੇਰਾ ਇੱਕ ਤਾਂ ਦੁੱਖ ਕੱਟਿਆ, ਇੱਕ ਮਨੁੱਖ ਦਾ ਜਨਮ ਮੈਨੂੰ ਮਿਲ ਗਿਆ, ਔਰ ਮੈਨੂੰ ਨਾਲ ਸੋਝੀ ਹੈ, ਮੈਂ ਤੁਹਾਡੇ ਦਰਸ਼ਨ ਕਰਨ ਆਇਆ। ਕਿੰਨੀ ਬਖਸ਼ਿਸ਼ ਹੈ ਪਿਆਰਿਓ। ਉਹ ਨਾਮ ਜਪ ਕੇ ਉਹ ਅਵਸਥਾ ਪ੍ਰਾਪਤ ਹੋ ਗਈ ਪਿਆਰ। ਜਦੋਂ ਉਹਦਾ ਅੰਤ ਸਮਾਂ ਆਇਆ, ਭਾਵੇਂ ਨਾਗ ਲੜਿਆ ਸੀ, ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਇੱਕ ਗੱਲ ਯਾਦ ਰੱਖੀਏ, ਉਹ ਕਿਸੇ ਤਰ੍ਹਾਂ ਵੀ ਚੜ੍ਹਾਈ ਕਰਨ, ਚਾਹੇ ਐਕਸੀਡੈਂਟ ਨਾਲ, ਚਾਹੇ ਕਿਸੇ ਪਾਣੀ ਵਿੱਚ, ਚਾਹੇ ਸਹਿ ਸੁਭਾਅ, ਚਾਹੇ ਬਾਹਰ ਹੋ ਕੇ, ਕਿਉਂਕਿ ਸਰੀਰ ਹੈ। ਜਿਨ੍ਹਾਂ ਦੀ ਸੁਰਤ ਸਮਾਰਕ ਨਾਲ, ਵਾਹਿਗੁਰੂ ਨਾਲ ਜੁੜੀ ਹੋਈ ਹੈ ਨਾ, ਉਹ ਜੂਨਾਂ ਵਿੱਚ ਨਹੀਂ ਭਟਕਦੇ। ਹੁਣ ਆਮ ਕੀ ਹੁੰਦਾ, ਜੇ ਕੋਈ ਪਾਣੀ ਵਿੱਚ ਕਿਸੇ ਤਰ੍ਹਾਂ ਡੁੱਬ ਕੇ ਚੜ੍ਹਾਈ ਕਰ ਜੇ, ਬੜਾ ਵਹਿਮ ਹੈ ਪਰਿਵਾਰ ਵਾਲਿਆਂ ਨੂੰ ਜਾਂ ਹੋਰ ਵੀ, ਵੀ ਜੇ ਇਹਦੀ ਗਤੀ ਨਹੀਂ ਹੋਈ ਜੀ, ਐਕਸੀਡੈਂਟ ਨਾਲ ਕੋਈ ਚੜ੍ਹਾਈ ਕਰ ਜੇ, ਬੜੇ ਭੁਲੇਖੇ ਕਈ ਪਾ ਦਿੰਦੇ ਆ ਜੀ, ਉਹ ਐਕਸੀਡੈਂਟ ਨਾਲ ਚੜ੍ਹਾਈ ਕੀਤਾ ਹੈ। ਇੱਥੋਂ ਤੱਕ ਵੀ ਹੈ, ਮੈਂ ਤਾਂ ਹੈਰਾਨ ਹੁੰਦਾ ਵੀ ਇਹ ਮਰਨ ਤੋਂ ਪਹਿਲਾਂ ਵੀ ਇਹਨੇ ਦੁੱਧ ਪੀਤਾ ਸੀ, ਇਹ ਵੀ ਮਾੜਾ ਹੁੰਦਾ ਆ, ਹੈਰਾਨ ਹੋ ਜਾਈਦਾ। ਕੋਈ ਸੱਪ ਲੜ ਕੇ ਚੜ੍ਹਾਈ ਕਰ ਜਾਵੇ, ਐਸਾ ਵਹਿਮ ਭਰਮ ਕੇ ਦੀ ਗਤੀ ਨਹੀਂ ਹੁੰਦੀ। ਇਹ ਗੱਲਾਂ ਬਿਲਕੁਲ ਮਨਮੱਤ ਦੀਆਂ ਹਨ, ਗੁਰਮਤ ਦੀਆਂ ਨਹੀਂ ਪਿਆਰੇ। ਜਿਹੜਾ ਮਨਮੁਖ ਬੰਦਾ ਹੈ ਨਾ, ਜੇ ਉਹਦੀ ਸੁਰਤ ਬਾਣੀ ਨਾਲ ਨਾਮ ਨਾਲ ਨਹੀਂ ਜੁੜੀ, ਚਾਹੇ ਗੁਰਦੁਆਰਾ ਸਾਹਿਬ ਕਿਉਂ ਨਾ ਸਰੀਰ ਛੱਡੇ, ਕਿਸੇ ਧਰਮ ਸਥਾਨ ਤੇ ਕਿਉਂ ਨਾ ਸਰੀਰ ਛੱਡ ਦੇਵੇ, ਜੇ ਅੰਦਰੋਂ ਹੀ ਨਾਮ ਬਾਣੀ ਨਾਲ ਨਹੀਂ ਜੁੜਿਆ, ਨਹੀਂ ਗਤੀ ਹੋਏਗੀ। ਰੱਬ ਦਾ ਪਿਆਰਾ ਕਿਤੇ ਵੀ ਸਰੀਰ ਛੱਡੇ ਪਿਆਰੋ। ਹਰ ਕਾ ਸੰਤ ਮਰੈ ਹੜੰਬੈ, ਸਗਲੀ ਸੈਂਤ ਰਾਏ। ਹੁਣ ਉਹ ਕਾਸ਼ੀ ਦਾ ਜ਼ਿਕਰ ਆਮ ਆਉਂਦਾ ਸੀ ਕਿ ਜਿਹੜਾ ਇੱਥੇ ਚੜ੍ਹਾਈ ਕਰੇ ਉਹ ਬਕੁੰਠ ਧਾਮ ਨੂੰ ਜਾਂਦਾ, ਸਵਰਗ ਵਿੱਚ ਜਾਂਦਾ। ਭਗਤ ਕਬੀਰ ਜੀ ਸਾਰੀ ਜ਼ਿੰਦਗੀ ਕਾਸ਼ੀ ਵਿੱਚ ਰਹੇ, ਪਰ ਉਹਨਾਂ ਨੇ ਲੋਕਾਂ ਦਾ ਜਿਹੜਾ ਪਰਮਸ਼ੀਨਾ ਦੂਰ ਕਰਨ ਵਾਸਤੇ ਸੀ ਛੱਡਿਆ ਹੜੰਬਾ ਦੀ ਧਰਤੀ, ਜਿਹਨੂੰ ਸਰਾਪੀ ਹੋਈ ਧਰਤੀ ਕਹਿੰਦੇ ਸੀ। ਕਹਿੰਦੇ ਉਹ ਰੱਬ ਦਾ ਪਿਆਰਾ ਕਿਤੇ ਵੀ ਸਰੀਰ ਛੱਡੇ, ਚਾਹੇ ਸਰਾਪੀ ਹੋਈ ਧਰਤੀ ਤੇ, ਦੂਜਾ ਚਾਹੇ ਧਾਰਮਿਕ ਸਥਾਨ ਤੇ ਛੱਡੇ। ਗੱਲ ਤੇ ਹੈ ਵੀ ਅੰਦਰੋਂ ਜੁੜਿਆ ਕਿਸ ਨਾਲ ਹੈ। ਹੁਣ ਜਦੋਂ ਗਨਕਾ ਨੂੰ ਨਾਗ ਨੇ ਡੰਗ ਮਾਰਿਆ, ਵੀ ਪਿੰਜਰਾ ਜਿਹੜਾ ਸੀ ਰਾਤ ਬੰਦ ਕਰਨ ਦਾ ਖਿਆਲ ਨਾ ਰਿਹਾ, ਨਾਗ ਨੇ ਤੋਤੇ ਨੂੰ ਖਾ ਲਿਆ, ਔਰ ਇਸ ਨੇ ਜਿਸ ਵੇਲੇ ਰਾਮ ਰਾਮ ਕਰਦਿਆਂ ਅੱਗੇ ਹੱਥ ਉਦਾਇਆ, ਨਾਗ ਨੇ ਡੰਗ ਮਾਰਿਆ। ਗੱਲ ਕੀ ਕਿ ਉਹਦੀ ਜਿਹੜਾ ਉਹਦਾ ਅੰਤ ਸਮਾਂ ਜਿਹੜਾ ਸੀ ਨਾਗ ਦੇ ਡੰਗ ਨਾਲ ਹੋਇਆ, ਪਰ ਉਹਦੀ ਸੁੱਤ ਜੁੜੀ ਹੋਈ ਹੈ ਨਾਮ ਦੇ ਨਾਲ। ਕਿੱਥੇ ਗਈ? ਗਈ ਬੈਕੁੰਠ ਬਿਵਾਨ ਚ, ਨਰਕਾਂ ਵਿੱਚ ਨਾ ਖਾਧੋ ਸੁਗੋਤਾ, ਉਹ ਨਰਕਾਂ ਚ ਨਹੀਂ ਗਈ। ਸੋ ਬੇਨਤੀ ਕਰ ਤੋਂ ਭਾਵ ਸੀ ਕਿ ਸੱਤ ਪੁਰਸ਼ਾਂ ਨੇ ਗਨਕਾ ਪਾਪਣ ਤੇ ਵੀ ਦਇਆ ਕੀਤੀ ਪਿਆਰੇ, ਦਇਆ ਕੀਤੀ। ਸੋ ਇਹ ਦਇਆ ਵਾਲਾ ਜਿਹੜਾ ਗੁਣ ਹੈ ਇਹ ਧਾਰਨ ਕਰਨਾ ਹੈ। ਜੇ ਧਰਮੀ ਬਣਨਾ ਤਾਂ ਫਿਰ ਦਇਆ ਧਾਰਨ ਕਰੇ। ਜਿੱਥੇ ਦਇਆ ਹੈ ਉੱਥੇ ਧਰਮ ਹੈ, ਜਿੱਥੇ ਦਇਆ ਨਹੀਂ ਉੱਥੇ ਧਰਮ ਵੀ ਨਹੀਂ ਹੋ ਸਕਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਪਿਆਰਿਓ ਉਹ ਦਇਆ ਧਾਰਨ ਕਰੋ। ਹੁਣ ਇੱਕ ਵਾਰ ਇੱਕ ਵੇਸਵਾ ਨੂੰ ਸਜ਼ਾ ਮਿਲ ਗਈ ਵੀ ਇਹਨੂੰ ਚਰਾਏ ਵਿੱਚ ਬਿਠਾ ਕੇ ਇਹਨੂੰ ਪੱਥਰ ਮਾਰ ਮਾਰ ਕੇ ਖਤਮ ਕਰ ਦੋ। ਉਹਨੂੰ ਸੰਸਾਰ ਕਹਿੰਦੇ ਆ, ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਈਸਾ ਜੀ ਨੂੰ ਪਤਾ ਲੱਗਾ, ਰੋਈ ਈਸਾ ਜੀ ਕੋਲ, ਮੇਰੇ ਕੋਲ ਆ ਪੁੱਲ ਹੋ ਗਈ, ਮੈਨੂੰ ਆ ਸਜ਼ਾ ਮਿਲੀ, ਬਚਾਓ। ਜਿਸ ਵੇਲੇ ਚਰਾਏ ਵਿੱਚ ਬਿਠਾਇਆ ਗਿਆ, ਸਾਰਿਆਂ ਨੇ ਪੱਥਰ ਫੜ ਲਿਆ, ਪੇ ਨੂੰ ਮਾਰੋ ਹੁਕਮ ਹੈ। ਈਸਾ ਜੀ ਦੇ ਅੰਦਰ ਦਇਆ ਆਈ ਭਈ ਇਹਨੂੰ ਮਾਰਿਆ ਜਾ ਰਿਹਾ, ਠੀਕ ਹੈ ਇਹਨੇ ਗੁਨਾਹ ਕਰ ਲਿਆ, ਔਗੁਣ ਹੋ ਗਏ ਔਰ ਐਸੀ ਸਜ਼ਾ। ਅੰਦਰ ਦਇਆ ਆਈ, ਦੌੜ ਕੇ ਆਏ, ਕਹਿੰਦੇ ਠਹਿਰੋ ਕੀ ਕਰਨ ਲੱਗੇ ਹੋ? ਕਹਿੰਦੇ ਹੁਕਮ ਹੈ ਇਹਨੂੰ ਪੱਥਰ ਮਾਰ ਮਾਰ ਕੇ ਮਾਰਨਾ। ਕਹਿੰਦੇ ਠੀਕ ਹੈ ਪੱਥਰ ਤੁਸੀਂ ਮਾਰ ਲਓ, ਪਰ ਇੱਕ ਗੱਲ ਹੈ, ਪੱਥਰ ਉਹ ਮਾਰੇ ਜਿਹਨੇ ਆਪ ਕਦੀ ਜ਼ਿੰਦਗੀ ਵਿੱਚ ਕੋਈ ਗੁਨਾਹ ਨਹੀਂ ਕੀਤਾ, ਜਿਹਨੇ ਆਪ ਕੋਈ ਔਗੁਣ ਨਹੀਂ ਕੀਤਾ। ਹੁਣ ਉੱਥੇ ਪੱਥਰ ਫੜੇ ਰਹਿ ਗਏ ਹੱਥਾਂ ਦੇ ਵਿੱਚ, ਇੱਕ ਦਾ ਗੁਨਾਹ ਯਾਰ ਹੋ ਜਾਂਦਾ, ਇੱਕ ਦੇ ਪਤਾ ਨਹੀਂ ਕਿੰਨੇ ਕੁ ਹੁੰਦੇ ਹੈ, ਉਹ ਵਿੱਚੇ ਵਿੱਚ ਲਕੋਈ ਬੈਠੇ ਹੁੰਦੇ ਹੈ, ਕੋਈ ਧਨ ਨਾਲ, ਕੋਈ ਰਾਜਸੀ ਸ਼ਕਤੀ ਨਾਲ, ਕੋਈ ਕਿਸੇ ਕਾਰਨ। ਦਇਆ ਹੈ ਜਾ ਕੇ ਛਡਾ ਦਿੱਤਾ। ਸੋ ਐਸੀ ਦਇਆ ਧਾਰਨ ਕਰੋ। ਜਦੋਂ ਅਸੀਂ ਗੁਰੂ ਕਾ ਘਰ ਦਾ ਇਤਿਹਾਸ ਪੜ੍ਹਨੇ ਆ, ਸਿੱਖ ਇਤਿਹਾਸ ਪੜ੍ਹਨੇ ਆ, ਕਿਵੇਂ ਸਾਡੇ ਦੇਸ਼ ਦੀਆਂ ਨੌਜਵਾਨ ਬੱਚੀਆਂ ਨੂੰ ਜੁਰਮਾਨੇ ਲੈ ਜਾਂਦੇ ਸਨ, ਜਦੋਂ ਪਤਾ ਲੱਗਣਾ ਕਿਸੇ ਨੇ ਫਰਿਆਦ ਕਰਨੀ ਉੱਥੇ ਹੀ ਪ੍ਰਸ਼ਾਦਾ ਛੱਡ ਦਿੰਦੇ ਸੀ। ਬਸ ਕਿੰਨੀ ਦਇਆ ਹੈ ਅੰਦਰ, ਜਿੰਨਾ ਚਿਰ ਇਹਨਾਂ ਨੂੰ ਛਡਾ ਕੇ ਨਹੀਂ ਲਿਆਉਂਦੇ ਉਹਨਾਂ ਚ ਪ੍ਰਸ਼ਾਦਾ ਨਹੀਂ ਛੱਡਣਾ। ਦਇਆ, ਦਇਆ ਤੋਂ ਬਾਅਦ ਅੱਗੇ ਹੈ ਕੋਮਲ ਚਿੱਤ, ਭਾਵ ਕੋਮਲ ਹਿਰਦਾ। ਇਹਦੇ ਵਿਪਰੀਤ ਉਹ ਨੇ ਜਿਨ੍ਹਾਂ ਦਾ ਜਿਹੜਾ ਚਿੱਤ ਹੈ ਨਾ, ਹਿਰਦਾ ਹੈ, ਉਹ ਬਹੁਤ ਕਠੋਰ ਹੈ। ਜਿਨ੍ਹਾਂ ਦੇ ਚਿੱਤ ਕਠੋਰ ਨੇ, ਕੋਮਲ ਨਹੀਂ, ਉਹਨਾਂ ਦੇ ਬਾਰੇ ਤਾਂ ਮਹਾਰਾਜ ਬਾਣੀ ਵਿੱਚ ਆਹ ਬਚਨ ਕਰਦੇ ਆ, ਉਹ ਬੈਣ ਨਾ ਗੁਰਾਂ ਦੇ ਪਾਸ, ਚਿੱਤ ਨੇ ਕਠੋਰ ਜਿਨ੍ਹਾਂ ਦੇ, ਬਹਿਣ ਨਾ ਗੁਰਾਂ ਦੇ ਪਾਸ, ਚਿੱਤ ਨੇ ਕਠੋਰ ਜਿਨ੍ਹਾਂ ਦੇ, ਗੁਰਾਂ ਦੇ ਪਾਸ, ਚਿੱਤ ਨੇ ਕਠੋਰ ਜਿਨ੍ਹਾਂ ਦੇ, ਬਹਿਣ ਨਾ ਗੁਰਾਂ ਦੇ ਪਾਸ, ਚਿੱਤ ਨੇ ਕਠੋਰ ਜਿਨ੍ਹਾਂ ਦੇ, ਕਠੋਰ ਜਿੰਨਾ ਦੇ, ਮੇਰੇ ਪਿਆਰੇ ਚਿੱਤ ਨੇ ਕਠੋਰ ਜਿੰਨਾ ਦੇ, ਵਾਹ 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 ਚਿੱਤ ਨੇ ਕਠੋਰ ਜਿੰਨਾ ਦੇ, ਵਾਹ 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 ਚਿੱਤ ਨੇ ਕਠੋਰ ਜਿੰਨਾ ਦੇ, ਆ ਓ ਬਹਿਣ ਨਾ ਗੁਰਾਂ ਦੇ ਪਾਸ, ਗੁਰਾਂ ਦੇ ਪਾਸ ਕਿਤਨੇ ਕਠੋਰ ਜਿਨ੍ਹਾਂ ਦੇ, ਬਹਿਣ ਨਾ ਗੁਰਾਂ ਦੇ ਪਾਸ ਕਿਤਨੇ ਕਠੋਰ ਜਿਨ੍ਹਾਂ ਦੇ, ਜਿਨ ਕੇ ਚਿਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜਿਆਰਾ ਚਿਤ ਉਦਾਸ, ਓਏ ਵਾਲਸ਼ਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ, ਵਿਸ਼ਚ ਸੱਚੇ ਕੂੜਨਾ ਗੱਡੀ ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਇਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਕੂੜਿਆਰ ਹੁੰਦੇ ਆ ਪਿਆਰੇ, ਉਹਨਾਂ ਦੇ ਚਿੱਤ ਕਠੋਰ ਹੁੰਦੇ ਆ, ਜਿਹੜੇ ਸਚਿਆਰ ਸਿੱਖ ਹੁੰਦੇ ਆ ਉਹਨਾਂ ਦੇ ਚਿੱਤ ਕੋਮਲ ਹੋਇਆ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਕਿੰਨਾ ਕੋਮਲ ਚਿੱਤ ਹੈ ਇਸ ਸੰਸਾਰ ਨੂੰ ਜਲਦੇ ਬਲਦੇ ਨੂੰ ਦੇਖ ਕੇ, ਆਪ ਨਰਾਇਣ ਕਲਾ ਧਾਰ ਜਗਮੇ ਪਰਵਰਿਓ। ਧੰਨ ਗੁਰੂ ਰਾਏ ਸ਼ਾਹ ਮਹਾਰਾਜ ਜੀ, ਸਰੀਰ ਕਰਕੇ ਉਮਰ ਛੋਟੀ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਪਿੱਛੇ ਪਿੱਛੇ ਬਗੀਚੇ ਵਿੱਚ ਜਾ ਰਹੇ ਨੇ। ਆਪ ਜੀ ਦਾ ਜਿਹੜਾ ਚੋਲਾ ਸੀ ਗੁਰੂ ਹਰਿਰਾਏ ਸਾਹਿਬ ਜੀ ਦਾ, ਬਚਪਨ ਦੇ ਵਿੱਚ ਹੀ ਵੱਡਾ ਚੋਲਾ ਹੋਇਆ ਕਰਦਾ ਸੀ ਕਈ ਕਲੀਆਂ ਦਾ। ਆਪ ਜੀ ਦਾ ਚੋਲਾ ਇੱਕ ਫੁੱਲ ਨੂੰ ਲੱਗਾ, ਫੁੱਲ ਟੁੱਟ ਗਿਆ, ਉੱਥੇ ਹੀ ਬੈਠ ਗਏ। ਇਹ ਫੁੱਲ ਕਿੰਨਾ ਸੋਹਣਾ ਲੱਗਦਾ ਸੀ, ਇਹ ਇਸ ਡਾਲੀ ਨਾਲ ਲੱਗਾ ਸੀ, ਇਹਨੇ ਕਈ ਦਿਨ ਸੁਗੰਧ ਦੇਣੀ ਸੀ। ਕਿਉਂ ਸਾਡਾ ਚੋਲਾ ਲੱਗਾ, ਕਿਉਂ ਟੁੱਟਾ ਹੈ, ਕਿੰਨਾ ਹਿਰਦਾ ਕੋਮਲ ਹੈ, ਕਿੰਨਾ ਪਿਆਰ ਚਿੱਤ ਕੋਮਲ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ, ਉਸ ਨੇ ਬਚਨ ਕੀਤਾ। ਛੇਵੇਂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਦਾਮਨ ਸੰਕੋਚ ਚੱਲੋ, ਭਈ ਸੰਕੋਚ ਕੇ ਰੱਖੋ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਪੰਜ ਭੂਤ ਸਰੀਰ ਦਾ ਤਿਆਗ ਕਰਨਾ ਸੀ, ਉਸ ਵੇਲੇ ਆਪ ਜੀ ਦੇ ਪੋਤਰੇ ਲੱਗਦੇ ਸਨ ਗੁਰੂ ਹਰਿਰਾਏ ਸਾਹਿਬ ਜੀ, ਉਹ ਗੁਰੂ ਜੋਤ ਇਹਨਾਂ ਦੇ ਅੰਦਰ ਰੱਖੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦ ਵੀ ਬਗੀਚੇ ਵਿੱਚ ਜਾਂਦੇ, ਉਹ ਵੱਡਾ ਚੋਲਾ ਥੱਲੇ ਇਕੱਠਾ ਕਰਕੇ ਬਾਂਹ ਤੇ ਪਾ ਲੈਂਦੇ। ਸਿੱਖਾਂ ਨੇ ਇੱਕ ਦਿਨ ਕਿਹਾ, ਸੱਚੇ ਪਾਤਸ਼ਾਹ ਉਸ ਵੇਲੇ ਆਪ ਜੀ ਦੇ ਸਰੀਰ ਦਾ ਬਚਪਨ ਸੀ ਤੇ ਹੁਣ ਤੇ ਆਪ ਸਤਿਗੁਰੂ ਹੋ, ਤੇ ਅਜੇ ਵੀ ਤੁਸੀਂ ਚੋਲਾ ਇਕੱਠਾ ਕਰ ਲੈਂਦੇ ਹੋ, ਬਾਂਹ ਤੇ ਪਾ ਲੈਂਦੇ ਹੋ। ਗੁਰੂ ਰਾਜ ਸਾਹਿਬ ਕਹਿਣ ਲੱਗੇ, ਦੇਖੋ ਵੱਡਿਆਂ ਦਾ ਹੁਕਮ ਹੈ, ਵੱਡਿਆਂ ਦਾ ਹੁਕਮ ਹੈ, ਗੁਰੂ ਸਾਹਿਬ ਦਾ ਬਚਨ ਛੇਵੇਂ ਪਾਤਸ਼ਾਹ ਦਾ ਸਾਨੂੰ, ਉਹ ਬਚਨ ਅਸੀਂ ਕਮਾਉਣਾ। ਪਿਆਰਿਓ, ਕਿੱਡੀ ਵੱਡੀ ਬਖਸ਼ਿਸ਼ ਪ੍ਰਾਪਤ ਕਰਕੇ ਗੁਰੂ ਹੋ ਕੇ ਵੀ ਬਚਨ ਕਮਾ ਰਹੇ ਨੇ। ਰਾਣਾ ਸਾਹਿਬ ਵਾਲੇ ਸ੍ਰੀ ਮਾਨ ਜੀ, ਕਿੰਨਾ ਤਪ ਉਹਨਾਂ ਦਾ। ਸ੍ਰੀ ਮਾਨ ਜੀ ਬਾਬਾ ਬਲਵੰਤ ਸਿੰਘ ਜੀ, ਥੋੜਾ ਸਮਾਂ ਹੋਇਆ ਉਹਨਾਂ ਨੂੰ ਚੜ੍ਹਾਈ ਕੀਤੇ ਆ, ਤਾਂ ਆਪ ਜੀ ਨੇ ਆਪਣਾ ਸਾਰਾ ਜੀਵਨ ਸੇਵਾ ਸਿਮਰਨ ਵਿੱਚ ਲਾਇਆ। ਚੜ੍ਹਾਈ ਕਰਨ ਤੋਂ ਥੋੜੇ ਸਮੇਂ ਪਹਿਲਾਂ ਦੀ ਗੱਲ ਹੈ, ਆ ਬੈਠੇ ਨੇ ਸੰਗਤ ਵਿੱਚ, ਜਥੇਦਾਰ ਜੀ ਬੈਠੇ ਹੋਣਗੇ, ਹੋਰ ਵੀ ਸਾਰੇ ਮਾਈ ਭਾਈ, ਇੱਥੇ ਚੰਡੀਗੜ੍ਹ ਆਏ ਮਹਾਂਪੁਰਸ਼, ਕਿਸੇ ਨੇ ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ ਵੀ ਸਾਡੇ ਗ੍ਰਹਿ ਵਿਖੇ ਚਰਨ ਪਾਓ। ਜਿਸ ਵੇਲੇ ਗੱਡੀ ਵਿਚ ਬੈਠੇ ਬੀਬੀ ਉਜਾਗਰ ਕੌਰ, ਉਹ ਸਾਰੀਆਂ ਗੱਡੀਆਂ ਕਰੀਬ ਚਲਾ ਲੈਂਦੇ, ਆਪ ਮਨ ਚ ਆਇਆ ਵੀ ਮਹਾਂਪੁਰਸ਼ਾਂ ਦੇ ਨਾਲ ਮੈਂ ਆਪ ਗੱਡੀ ਦੀ ਡਰਾਈਵਰੀ ਕਰਾਂ। ਜਿਸ ਵੇਲੇ ਗੱਡੀ ਚਲਾਉਣ ਲੱਗੇ, ਹੁਣ ਬਿਰਧ ਸਰੀਰ ਹੈ, ਫੇਰ ਵੀ ਕਹਿੰਦੇ ਨਾ ਭਾਈ, ਸਾਨੂੰ ਵੱਡਿਆਂ ਦਾ ਹੁਕਮ ਹੈ ਮਹਾਂਪੁਰਸ਼ਾਂ ਦਾ, ਭਾਈ ਗੱਡੀ ਵਿਚ ਬੀਬੀ ਨਹੀਂ ਬਿਠਾਉਣੀ। ਹਾਲਾਂਕਿ ਇਸ ਅਵਸਥਾ ਵਿਚ ਕੋਈ ਬਾਤ ਨਹੀਂ, ਕਿਹੜਾ ਬਚਨ ਹੈ ਨਾ, ਬਚਨ ਨਿਭਾਇਆ ਸਾਰੀ ਜ਼ਿੰਦਗੀ, ਦੇਖੋ ਬਿਰਧ ਸਰੀਰ ਹੋਣ ਤੋਂ। ਗੁਰੂ ਹਰਿਰਾਇ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਵੱਡਿਆਂ ਦਾ ਸੱਚੇ ਪਾਤਸ਼ਾਹ ਦਾ ਬਚਨ ਹੈ ਭਾਈ, ਕਿੰਨਾ ਹਿਰਦਾ ਕੋਮਲ ਹੈ ਕਿ ਇੱਕ ਫੁੱਲ ਟੁੱਟੇ ਤੇ ਵੀ ਮਿੰਨਾ ਮਨ ਵਿਚ ਖਿਆਲ ਆਉਂਦਾ ਵੀ ਫੁੱਲ ਕਿਉਂ ਟੁੱਟਾ। ਇੱਕ ਪਾਸੇ ਪਿਹਾਰਿਓ, ਮਨੁੱਖਾਂ ਦਾ ਖੂਨ ਵਗਦਾ ਰਹੇ, ਬੰਦਾ ਦੇਖ ਕੇ ਗਾਂਹ ਲੰਘ ਜਾਂਦਾ ਹੈ, ਕੋਈ ਤੜਫ ਰਿਹਾ ਗਾਂਹ ਲੰਘ ਜਾਂਦਾ। ਇੱਕ ਪੁਸਤਕ ਦੇ ਵਿਚ ਇੱਕ ਵਿਦਵਾਨ ਲਿਖਦਾ, ਕਹਿੰਦਾ ਪਾਣੀ ਪੁਣ ਕੇ ਪੀਣ ਵਾਲੇ, ਕਹਿੰਦਾ ਪੁਣ ਪੁਣ ਕੇ ਪਾਣੀ ਪੀਣ ਵਾਲੇ ਮਨੁੱਖਾਂ ਦਾ ਖੂਨ ਅਣਪੁਣਿਆ ਹੀ ਪੀ ਜਾਂਦੇ ਆ। ਪਾਣੀ ਤਾਂ ਕਹਿੰਦੇ ਪੁਣ ਪੁਣ ਕੇ ਪੀਂਦੇ ਆ, ਪਰ ਕਹਿੰਦੇ ਮਨੁੱਖਾਂ ਦਾ ਖੂਨ ਅਣਪੁਣਿਆ ਹੀ ਪੀ ਜਾਂਦੇ ਆ, ਕਿਉਂਕਿ ਉਹਨਾਂ ਦੇ ਚਿੱਤ ਕਠੋਰ ਨੇ। ਜਿਨ੍ਹਾਂ ਦੇ ਕੋਮਲ ਚਿੱਤ ਨੇ ਪਿਆਰਿਓ, ਉਹ ਤੇ ਦੂਸਰੇ ਦੇ ਪ੍ਰਾਣ ਬਚਾਉਣ ਵਾਸਤੇ ਆਪਣੇ ਪ੍ਰਾਣ ਦੇ ਦਿੰਦੇ ਆ। ਕਿੰਨੀਆਂ ਮਿਸਾਲਾਂ ਮਿਲਦੀਆਂ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਜਿਸ ਵੇਲੇ ਕਸ਼ਮੀਰ ਦੇ ਪੰਡਿਤ ਆਏ, ਪ੍ਰਸੰਗ ਬਹੁਤ ਲੰਮਾ, ਥੋੜਾ ਇਸ਼ਾਰਾ ਬੇਨਤੀ ਕਰਕੇ ਅੱਗੇ ਜਾ ਰਹੇ, ਉਹਨਾਂ ਦੀ ਫਰਿਆਦ ਸੁਣੀ ਮਹਾਰਾਜ ਨੇ, ਜਦੋਂ ਰੋ ਰੋ ਦੱਸ ਰਹੇ ਸੀ ਅਨੰਦਪੁਰ ਸਾਹਿਬ। ਹੋਰ ਕਿਸੇ ਨੀ ਹਿੰਦੁਸਤਾਨ ਦੇ ਵਿਚ ਹੋਰ ਕਿਤੇ ਫਰਿਆਦ ਨਹੀਂ ਸੁਣੀ ਗਈ। ਗੁਰੂ ਨਾਨਕ ਸਾਹਿਬ ਦੇ ਘਰ ਵਿਚ ਆ ਕੇ ਜਿਸ ਫਰਿਆਦ ਕੀਤੀ, ਕਿੰਨਾ ਕੋਮਲ ਚਿੱਤ ਹੈ, ਉਹਨਾਂ ਦੇ ਤਿਲਕ ਜੰਜੂ ਦੀ ਰਾਖੀ ਵਾਸਤੇ ਸਾਰੀ ਜ਼ਿੰਮੇਵਾਰੀ ਲੈ ਲਈ ਵੀ ਜਾਓ ਕਹਿ ਦੋ ਔਰੰਗਜ਼ੇਬ ਨੂੰ ਵੀ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜੇ ਉਹ ਸ਼ਰ੍ਹਾ ਦੇ ਵਿਚ ਆ ਜਾਣ ਅਸੀਂ ਆਪਣੇ ਆਪ ਹੀ ਆ ਜਾਵਾਂਗੇ, ਸਾਡੇ ਤੇ ਤੁਸੀਂ ਜ਼ੁਲਮ ਨਾ ਕਰੋ, ਸਾਰੀ ਜ਼ਿੰਮੇਦਾਰੀ ਲੈ ਲਈ। ਔਰ ਤਿਲਕ ਜੰਜੂ ਦੀ ਰਾਖੀ ਵਾਸਤੇ ਠੀਕਰ ਫੋਰ ਦਲੀ ਸਿਰ ਪ੍ਰਾਪਰ ਕੀ ਉਹ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆ, ਤਨ ਸੱਚੇ ਪਾਤਸ਼ਾਹ। ਸਤ ਮਹਾਂਪੁਰਸ਼ ਬਾਬਾ ਖਦਾਸ ਸਿੰਘ ਜੀ ਆਪ ਜੀ ਅੰਮ੍ਰਿਤ ਵੇਲੇ ਸਿਮਰਨ ਚ ਬੈਠੇ ਨੇ, ਕਿਸੇ ਬੀਬੀ ਦੇ ਰੋਣ ਦੀ ਆਵਾਜ਼ ਆ ਰਹੀ ਹੈ, ਜਿਹੜਾ ਸੇਵਾ ਵਿਚ ਸਿੰਘ ਸੀ ਕਹਿੰਦੇ ਪ੍ਰੇਮੀ ਆ ਜਾ ਪਤਾ ਕਰ ਕੌਣ ਰੋ ਰਿਹਾ। ਉਹ ਸੇਵਾਦਾਰ ਗਿਆ ਵਾਪਸ ਆ ਕੇ ਕਹਿਣ ਲੱਗਾ ਬਾਬਾ ਜੀ, ਬਾਹਰਲੇ ਪਾਸੇ ਜੋ ਛੱਪਰੀਆਂ ਬਣੀਆਂ ਹੋਈਆਂ ਗਰੀਬ ਲੋਕਾਂ ਦੀਆਂ, ਉਹਦੇ ਵਿਚ ਇੱਕ ਬੀਬੀ ਹੈ, ਉਹ ਦੁਖੀ ਹੈ, ਉਹ ਰੋ ਰਹੀ ਹੈ। ਤੁਲਸੀਦਾਸ ਜੀ ਕਹਿੰਦੇ ਜਿਹੜਾ ਮਹਾਤਮਾ ਹੈ ਰੱਬ ਦਾ ਪਿਆਰਾ, ਜਿਸ ਨੂੰ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ, ਕਹਿੰਦੇ ਉਹਦਾ ਹਿਰਦਾ ਮੱਖਣ ਵਰਗਾ ਨਰਮ ਹੁੰਦਾ, ਪਰ ਨਾਲ ਹੀ ਕਹਿੰਦੇ ਮੱਖਣ ਵਿਚ ਤੇ ਸੰਤ ਦੇ ਹਿਰਦੇ ਚ ਬੜਾ ਫਰਕ ਹੈ। ਮੱਖਣ ਤਾਂ ਪਗਰਦਾ ਹੈ ਜੇ ਮੱਖਣ ਨੂੰ ਸੇਕ ਲੱਗੇ, ਪਰ ਸੰਤ ਦਾ ਹਿਰਦਾ ਸੇਕ ਕਿਸੇ ਨੂੰ ਲੱਗਦਾ, ਹਿਰਦਾ ਉਹਦਾ ਪਗਰਦਾ। 87 ਦੇ ਵਿਚ ਹੜ ਆਏ, ਇੱਥੇ ਰੋਪੜ ਦੇ ਇਲਾਕੇ ਵਿਚ ਆਏ, ਕਪੂਰਥਲੇ ਵੱਲ ਆਏ, ਉਸ ਵੇਲੇ ਮਹਾਂਪੁਰਸ਼ ਅਮਰੀਕਾ ਸਨ, ਪਰ ਅਮਰੀਕਾ ਬੈਠਿਆਂ ਹੀ ਪਿਆਰਿਓ ਉਹਨਾਂ ਦੇ ਹੁਕਮ ਨਾਲ ਸੰਗਤ ਨੇ ਬਸਤਰ ਇਕੱਠੇ ਕੀਤੇ, ਅਨਾਜ ਇਕੱਠਾ ਕੀਤਾ, ਜਗ੍ਹਾ ਜਗ੍ਹਾ ਜਾ ਕੇ ਵੰਡੇ। 93 ਦੇ ਵਿਚ ਹੜ ਆਏ, ਆਪ ਜੀ ਜਾਣਦੇ ਹੋ ਕਿ ਕਿੰਨੀ ਤਬਾਹੀ ਹੋਈ ਸੀ ਉਹਨਾਂ ਹੜਾਂ ਦੇ ਨਾਲ, ਰੋਪੜ ਪਟਿਆਲਾ ਦੂਰ ਦੂਰ ਤੱਕ। ਮਹਾਂਪੁਰਸ਼ ਜਾ ਜਾ ਕੇ ਪਿੰਡਾਂ ਦੇ ਵਿਚ ਉਹਨਾਂ ਦਾ ਹਾਲ ਪੁੱਛਦੇ, ਜਿਨ੍ਹਾਂ ਦੇ ਮਕਾਨ ਖਤਮ ਹੋ ਚੁੱਕੇ ਸੀ, ਕੁਛ ਕੋਲ ਨਹੀਂ ਸੀ, ਪਾਣੀ ਲੰਘ ਲੰਘ ਕੇ ਜਾਂਦੇ। ਤਸਵੀਰਾਂ ਕੁਛ ਹਨ ਪਰ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਹੀਂ ਬਣ ਸਕਦੀਆਂ। ਔਰ ਸੜਕਾਂ ਤੇ ਪਾਣੀ ਚੱਲ ਰਿਹਾ, ਕਿਤੇ ਟੋਏ ਨੇ, ਕਿਤੇ ਗੰਦਾ ਪਾਣੀ ਹੈ, ਕਿਤੋਂ ਬਦਬੂ ਆ ਰਹੀ ਹੈ, ਪ੍ਰਵਾਹ ਨਹੀਂ ਕਰ ਰਹੇ ਮਹਾਂਪੁਰਸ਼। ਕਿਉਂ? ਕੋਮਲ ਚਿੱਤ ਹੈ। ਕਈਆਂ ਨੇ ਕਿਹਾ ਕਿ ਤੁਸੀਂ ਇਸ ਬਿਰਦ ਅਵਸਥਾ ਦੇ ਵਿੱਚ, ਇਸ ਅਵਸਥਾ ਵਿੱਚ ਆਰਾਮ ਨਾਲ ਬੈਠਣਾ ਚਾਹੀਦਾ, ਤੁਸੀਂ ਕਿਉਂ ਦਿਨ ਰਾਤ ਦੌੜੇ ਫਿਰਦੇ ਹੋ? ਮਹਾਂਪੁਰਸ਼ਾਂ ਦਾ ਜਵਾਬ ਸੀ, ਪ੍ਰੇਮੀਓ, ਸਾਰੇ ਘਰ ਮੇਰੇ ਟੱਠੇ ਨੇ, ਇਹ ਮੇਰੇ ਬਜ਼ੁਰਗ, ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਮੇਰੇ ਭਾਈ, ਮੇਰੀਆਂ ਧੀਆਂ, ਮੇਰੇ ਪੁੱਤਰ, ਜਦ ਬਾਹਰ ਬੈਠੇ ਨੇ ਮਕਾਨਾਂ ਤੋਂ, ਮੈਂ ਕੋਠੀ ਵਿੱਚ ਕਿਵੇਂ ਬੈਠ ਸਕਦਾ? ਦੇਖੋ, ਇਹ ਸਾਡੇ ਆਪਣੇ ਨੇ। ਕੱਲੇ ਕੱਲੇ ਦਾ ਜਾ ਕੇ ਹਾਲ ਪੁੱਛਦੇ ਮਹਾਂਪੁਰਸ਼, ਸਰਵੇ ਕਰਦੇ, ਫਿਰ ਲਿਸਟਾਂ ਤਿਆਰ ਹੋ ਕੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਹਰ ਚੀਜ਼ ਜਿਹੜੀ ਸੀ, ਕਰੀਬ 24-25 ਚੀਜ਼ਾਂ ਜਿਹੜੀਆਂ ਸੀ ਮਿਲਦੀਆਂ ਉਹਨਾਂ ਨੂੰ। ਫਿਰ ਸਕੂਲਾਂ ਦੇ ਜਿਹੜੇ ਛੋਟੇ ਛੋਟੇ ਬੱਚੇ ਸਨ, ਮਹਾਂਪੁਰਸ਼ ਕਹਿੰਦੇ ਜੇ ਇਹਨਾਂ ਦਾ ਇੱਕ ਸਾਲ ਪਿੱਛੇ ਹੋ ਗਿਆ, ਕਿਉਂਕਿ ਘਰ ਟੱਠ ਕੇ ਕਿਤਾਬਾਂ ਬਸਤੇ ਨਹੀਂ ਰਹੇ, ਸਕੂਲਾਂ ਵਿੱਚ ਪਾਣੀ ਆ ਗਿਆ, ਪੜ੍ਹ ਨਹੀਂ ਸਕਦੇ, ਲਿਸਟਾਂ ਤਿਆਰ ਕਰਵਾਈਆਂ ਮਹਾਂਪੁਰਸ਼ਾਂ ਨੇ ਸਕੂਲਾਂ ਦੀਆਂ, ਕਿਹੜੀ ਕਲਾਸ ਨੂੰ, ਕਿਹੜੀ ਕਲਾਸ ਦੇ ਕਿੰਨੇ ਬੱਚੇ ਹਨ, ਜਿਨ੍ਹਾਂ ਨੂੰ ਕਿੰਨੀਆਂ ਪੁਸਤਕਾਂ ਚਾਹੀਦੀਆਂ, ਵਰਦੀਆਂ, ਜੋੜੇ, ਬੂਟ, ਜੁੱਤੀਆਂ। ਸਕੂਲਾਂ ਦੇ ਵਿੱਚ ਫਰਸ਼ ਪਵਾਏ, ਹੋਰ ਵੀ ਸਫਾਈ ਆਦਿ ਕਰਾਈ ਸਾਰੀ। ਕਹਿੰਦੇ ਸਾਰੀ ਜ਼ਿੰਦਗੀ ਇਹਨਾਂ ਦੇ ਮਨ ਚ ਇਹ ਹੋਏਗਾ ਵੀ ਸਾਡਾ ਇੱਕ ਸਾਲ ਮਾਰਿਆ ਗਿਆ, ਇਹਨਾਂ ਬੱਚਿਆਂ ਨੇ ਇੱਕ ਸਾਲ ਮਾਰਿਆ ਨਹੀਂ ਜਾਣਾ ਚਾਹੀਦਾ। ਜਦ ਮਹਾਂਪੁਰਸ਼ ਗੱਡੀ ਤੇ ਲੰਘਦੇ, ਛੋਟੇ ਛੋਟੇ ਬੱਚੇ ਉਂਗਲਾਂ ਕਰਦੇ, ਉਹ ਮਹਾਂਪੁਰਸ਼ ਜਿਨ੍ਹਾਂ ਨੇ ਸਾਨੂੰ ਕਿਤਾਬਾਂ ਦਿੱਤੀਆਂ, ਸਾਨੂੰ ਬੂਟ ਦਿੱਤੇ, ਸਾਨੂੰ ਵਰਦੀਆਂ ਦਿੱਤੀਆਂ। ਕਦੇ ਕਿਸੇ ਕੋਲ ਮੰਗਿਆ ਤੇ ਨਹੀਂ ਸੀ, ਨਾ ਇਹ ਚਾਹੁੰਦੇ ਸੀ ਵੀ ਸਾਡਾ ਅਖਬਾਰਾਂ ਵਿੱਚ ਬਹੁਤ ਜ਼ਿਆਦਾ ਆਵੇ। ਇਹਨਾਂ ਗੱਲਾਂ ਤੋਂ ਮਹਾਂਪੁਰਸ਼ ਉੱਪਰ ਸਨ। ਸਮਾਗਮ ਹੁੰਦੇ, ਖਬਰ ਦੇਤੀ ਕਿਸੇ ਨੇ, ਦੇਤੀ ਹੈ ਨਹੀਂ ਤਾਂ ਕੋਈ ਗੱਲ ਨਹੀਂ, ਕਦੀ ਏਦਾਂ ਨਹੀਂ। ਉੱਥੇ ਇੱਕ ਵਾਰੀ ਉਹ ਸੇਵਾਦਾਰ ਸੇਵਾ ਕਰ ਰਹੇ ਸੀ ਤਾਂ ਉਹ ਮਿੱਠਾ ਪਾਣੀ ਜਿਹਾ ਪੀ ਲਿਆ ਸਾਰਿਆਂ ਨੇ, ਮੈਂ ਵੀ ਵਿੱਚੇ ਸੀ, ਹੋਰ ਵੀ ਸਾਰੇ ਸੀ। ਉਹ ਪਤਾ ਨਹੀਂ ਕੀ ਗੱਲ ਹੋਈ, ਉਹ ਕੁਛ ਸੇਵਾਦਾਰਾਂ ਨੂੰ, ਬੱਚਿਆਂ ਨੂੰ, ਕੁਛ ਸੇਵਾਦਾਰਾਂ ਨੂੰ ਉਲਟੀਆਂ ਲੱਗ ਗਈਆਂ। ਲਓ ਜੀ, ਕਿਸੇ ਨੇ ਟੈਲੀਫੋਨ ਕਰ ਦਿੱਤਾ, ਉਹ ਦੌੜੇ ਆਏ ਅਖਬਾਰਾਂ ਵਾਲੇ, ਕਹਿੰਦੇ ਜੀ ਇੱਥੇ ਕੀ ਹੋ ਗਿਆ ਸੀ? ਮੈਂ ਤਾਂ ਕੁਛ ਨਹੀਂ, ਸੇਵਾ ਕਰਦੇ ਸੀ, ਪਾਣੀ ਪੀਤਾ, ਵਿੱਚੋਂ ਕਈਆਂ ਨੂੰ ਉਲਟੀਆਂ ਲੱਗ ਗਈਆਂ, ਉਹ ਇੰਜੈਕਸ਼ਨ ਲਵਾਏ, ਠੀਕ ਠਾਕ ਹੈ। ਕਹਿੰਦੇ ਸਾਨੂੰ ਤਾਂ ਕਿਸੇ ਨੇ ਫੋਨ ਕੀਤਾ ਸੀ, ਪਤਾ ਨਹੀਂ ਉੱਥੇ ਕੀ ਹੋ ਗਿਆ। ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਇੱਕਦਮ ਦੌੜੇ ਆਏ ਹੋ, ਲੱਖਾਂ ਦੇ ਇੱਥੇ ਘੱਟ ਹੁੰਦੇ ਆ ਜਿਹੜੇ ਸਮਾਗਮ ਹੁੰਦੇ, ਉਦੋਂ ਤੁਸੀਂ ਕਿੱਥੇ ਹੁੰਦੇ ਹੋ? ਉਦੋਂ ਤੁਸੀਂ ਕਿੱਥੇ ਹੁੰਦੇ ਹੋ? ਉਦੋਂ ਤੁਹਾਨੂੰ ਦੇਖੀਦਾ ਨੀ, ਤੁਸੀਂ ਹੁਣ ਆ ਗਏ ਜੀ, ਫਲਾਣਾ ਫਲਾਣਾ ਫਲਾਣਾ, ਮਾੜੀ ਜੀ ਗੱਲ ਤੇ ਇੱਕ ਟੈਲੀਫੋਨ ਨਾਲ ਤੁਸੀਂ ਦੌੜੇ ਹੋ, ਇਹਦਾ ਮਤਲਬ ਹੈ ਵੀ ਚੰਗੀ ਗੱਲ ਨੂੰ ਨੀ ਉੱਪਰ ਲਿਆਉਣਾ, ਜੇ ਮਾੜੀ ਜੀ ਗੱਲ ਹੈ ਉਹਦੇ ਵਾਸਤੇ ਹੈਗਾ। ਸੋ ਕਦੀ ਨੀ ਸੀ ਮਹਾਂਪੁਰਸ਼ਾਂ ਦੇ ਅੰਦਰ ਵੀ ਬਹੁਤ ਐਡ ਦਈਏ, ਆ ਕਰੀਏ, ਇਸ ਤਰ੍ਹਾਂ ਕਰਕੇ ਆਨਾ, ਸਹਿ ਸੁਭਾਅ ਹੈ ਭਾਈ, ਕੋਈ ਗੱਲ ਨੀ। ਔਰ ਕਿੰਨਾ ਹਿਰਦਾ ਕੋਮਲ ਹੈ ਆਪ ਜੀ ਦਾ। 2001 ਦੇ ਵਿੱਚ 26 ਜਨਵਰੀ ਨੂੰ ਜਦੋਂ ਭੂਚਾਲ ਆਇਆ ਗੁਜਰਾਤ ਦੇ ਵਿੱਚ, ਸੰਸਾਰ ਹਿੱਲ ਗਿਆ ਉਸ ਭੂਚਾਲ ਤੋਂ। ਉਸ ਵੇਲੇ ਮੀਟਿੰਗ ਕੀਤੀ ਮਹਾਂਪੁਰਸ਼ਾਂ ਨੇ, ਜਿਸ ਵੇਲੇ ਮੀਟਿੰਗ ਕੀਤੀ, ਦਾਸ ਯੂਪੀ ਸੀ, ਫੋਨ ਕੀਤਾ ਮਾਫ਼, ਕਹਿੰਦੇ ਬੇਟਾ ਰਾਤ ਰਾਤ ਆ ਜਾ, ਦੂਰ ਬਹੁਤ ਸੀ ਮੈਂ। ਕਹਿੰਦੇ ਕਿਵੇਂ ਆ? ਸਵੇਰੇ 10 ਵਜੇ ਤੱਕ ਪਹੁੰਚ, ਮੈਂ 7 ਵਜੇ। ਦੂਰ ਦੂਰ ਤੋਂ ਸੰਗਤ ਬੁਲਾਈ, ਕਹਿੰਦੇ ਸਾਰੇ ਫੋਨ ਕਰਦੇ, ਇੱਧਰ ਮਾਝੇ ਵੱਲ, ਹੋਰ ਜਗ੍ਹਾ ਜਗ੍ਹਾ, ਮਾਲਵੇ ਚ, ਦੁਆਬੇ ਚ, ਦਿੱਲੀ, ਜਿੱਥੋਂ ਜੋ ਸਾਰੇ ਫੋਨ ਸੀ, ਫੋਨ ਕਰ ਦਿੱਤੇ ਗਏ। ਬਹੁਤ ਸੰਗਤ ਆਈ, ਤੁਸੀਂ ਵਿੱਚ ਬੈਠੇ ਹੋ, ਤੁਹਾਡੇ ਸਾਹਮਣੇ ਸੀ ਵੈਸੇ ਸਭ ਕੁਛ। ਜਿਹੜਾ ਗੁਜਰਾਤ ਦੇ ਵਿੱਚ ਭੂਚਾਲ ਆਇਆ, ਉਹਨਾਂ ਲੋਕਾਂ ਦਾ ਦੁੱਖ ਕਿਵੇਂ ਜਾ ਕੇ ਵੰਡਿਆ ਜਾਵੇ, ਕਿਵੇਂ ਉਹਨਾਂ ਦੀ ਹੈਲਪ ਕੀਤੀ ਜਾਵੇ। ਸਾਰੀ ਤਿਆਰੀ ਹੋ ਗਈ, ਇੱਕ ਆਇਆ ਉਹਨੇ ਸਭ ਕੁਛ ਹੀ ਫੇਲ ਕਰ ਦਿੱਤਾ। ਬਸ ਦੋ ਚਾਰ ਐਸੀਆਂ ਗੱਲਾਂ ਕੀਤੀਆਂ ਜਿਹੜੇ ਜਾਣਗੇ ਜੀ ਇਹ ਨਹੀਂ ਬਚਣੇ ਜੀ, ਇਹ ਖਤਮ ਹੋ ਜਾਣੇ ਜੀ, ਉੱਥੇ ਬਿਮਾਰੀ ਪੈ ਗਈ ਜੀ, ਆ ਹੋ ਗਿਆ ਜੀ, ਆ ਹੋ ਗਿਆ ਜੀ। ਮਹਾਂਪੁਰਸ਼ ਚੁੱਪ ਕਰ ਗਏ, ਹੈ ਕਹਿੰਦੇ ਜੀ ਉੱਥੇ ਤਾਂ ਫੌਜ ਲੱਗੀ ਹੋਈ ਆ, ਉਹ ਹੋ ਗਿਆ, ਉਹ ਮੀਟਿੰਗ ਕੈਂਸਲ ਹੋ ਗਈ। ਜਿਸ ਵੇਲੇ ਕੈਂਸਲ ਹੋ ਗਈ, ਸਵੇਰੇ ਆਏ ਕਹਿੰਦੇ ਬੁਲਾਓ ਸਾਰਿਆਂ ਨੂੰ, ਕਹਿੰਦੇ ਸਾਨੂੰ ਤਾਂ ਰਾਤ ਸਾਰੀ ਇੱਕ ਸੈਕਿੰਡ ਨੀਂਦ ਨਹੀਂ ਪਈ, ਭਾਈ ਸਾਡੇ ਸਿੰਘਾਂ ਨੂੰ ਉੱਥੇ ਬਿਮਾਰੀ ਪੈਣੀ ਹੈ ਜਾਂ ਕਰਨੀ, ਹੋਰ ਹੀ ਦੁਨੀਆਂ ਜਾ ਰਹੀ ਹੈ, ਇਹ ਗੱਲ ਬਣੀ ਕੀ? ਉਹ ਪ੍ਰੇਮੀ ਨਾਲ ਬਹੁਤ ਗੁੱਸੇ ਹੋਏ ਮਹਾਂਪੁਰਸ਼ਾਂ ਨੇ, ਬੜਾ ਰੋਸ ਕੀਤਾ, ਕਹਿੰਦੇ ਇਸ ਤਰ੍ਹਾਂ ਨਹੀਂ ਸੀ ਚਾਹੀਦਾ, ਸਭ ਕੁਛ ਕੀਤਾ ਕਤਰਿਆ, ਤੂੰ ਸਾਡਾ ਜਿਹੜਾ ਸੀ ਉਹ ਸਾਰਾ ਫੇਲ ਕਰ ਦਿੱਤਾ। ਕਹਿੰਦੇ ਤਿਆਰੀ ਕਰੋ, ਜਾਓ ਸਰਵੇ ਕਰੋ। ਇੱਕ ਗੱਡੀ ਭੇਜੀ, 10 ਦੀ ਡਿਊਟੀ ਲਾਈ, 32 ਪਿੰਡ ਰਾਪਰ ਤਹਿਸੀਲ ਦੇ ਮਹਾਂਪੁਰਸ਼ਾਂ ਵੱਲੋਂ ਲਏ ਗਏ। ਪੁੱਜ ਜ਼ਿਲ੍ਹਾ ਸੀ ਔਰ ਰਾਪਰ ਤਹਿਸੀਲ ਇਹਦੀ ਸੀ। ਉੱਥੇ ਜਿਸ ਢੰਗ ਦੇ ਨਾਲ ਉਹਨਾਂ ਦੀ ਹੈਲਪ ਹੋਈ, ਜਿਸ ਤਰੀਕੇ ਦੇ ਨਾਲ, ਕਿਉਂਕਿ ਮਹਾਂਪੁਰਸ਼ਾਂ ਦੇ ਜਿੰਨੇ ਸੇਵਾਦਾਰ ਸੀ, ਇੱਕ ਇੱਕ ਜਿਹੜਾ ਸੀ ਉਹ ਸੇਵਾਦਾਰ ਹੀ ਸੀ। ਲਿਸਟਾਂ ਤਿਆਰ ਹੁੰਦੀਆਂ, ਸਰਵੇ ਹੁੰਦੇ, ਔਰ ਕਈ ਕਈ ਟਰੱਕ ਰੋਜ਼ ਆਪ ਭਰ ਭਰ ਕੇ ਪਿੰਡਾਂ ਦੇ ਵਿੱਚ ਜਾਂਦੇ ਸੀ। ਇੱਥੋਂ ਤੱਕ ਉੱਥੇ ਇੱਕ ਫਤਿਹਗੜ੍ਹ ਨਗਰ ਹੈ ਜਿਸ ਦੇ 2800 ਘਰ ਸੀ, ਉੱਥੇ ਇੱਕ ਇਲਾਕਾ ਸਾਰਾ ਇਕੱਠਾ ਹੋਇਆ। ਇਹ ਆਉਣ ਤੋਂ ਕੋਈ 4-5 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਸਿਵਾਸ ਆਏ। ਉਹਨਾਂ ਨੇ ਕੀ ਕਿਹਾ, ਕਿਉਂਕਿ ਆਲੇ ਦੁਆਲੇ ਆਮ ਜਿਹੜਾ ਹੁੰਦਾ ਸੀ ਉੱਥੇ ਕੀ ਹੁੰਦਾ ਸੀ, ਭਾਈ ਬੈਨਰ ਲੱਗ ਜਾਣੇ, ਇੱਕ ਇੱਕ ਦਿਨ ਦਾ ਰਾਸ਼ਨ ਕਈ ਬਣਦੇ ਸੀ। ਤੁਸੀਂ ਹੈਰਾਨ ਹੋ ਜਾਓਗੇ, ਇੱਕ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ ਉਹਨਾਂ ਦੇ ਚੇਲੇ, ਉਹ ਰਾਤ ਨੂੰ ਜਦ ਅਸੀਂ ਮੀਟਿੰਗ ਕਰਨੀ, ਉਹਨਾਂ ਦੇ ਬੰਦੇ ਨੇੜੇ ਆ ਕੇ ਬੈਠ ਜਾਣੇ, ਇਹਨਾਂ ਨੂੰ ਪਤਾ ਲੱਗ ਜਾਣਾ ਵੀ ਐਸ ਐਸ ਪਿੰਡ ਚ ਸਵੇਰੇ ਟੱਕ ਜਾਣੇ। ਉਹਨਾਂ ਨੇ ਜਾ ਕੇ ਆਪਣੇ ਬਾਬੇ ਦੀਆਂ ਫੋਟੋ ਵੰਡ ਦੇਣੀਆਂ ਪਹਿਲਾਂ, ਇਹਨਾਂ ਨੂੰ ਰਾਸ਼ਨ ਆ ਰਿਹਾ। ਜਦ ਅਸੀਂ ਜਾਣਾ, ਉਹਨਾਂ ਨੇ ਗੱਲ ਚ ਪਾਈਆਂ ਹੋਣੀਆਂ, ਆ ਗਏ ਆ ਗਏ ਆ ਗਏ ਆ। ਮੈਂ ਦੇਖਿਆ ਵੀ ਗੱਲ ਕੀ ਹੈ, ਆ ਤਾਂ ਦੁਨੀਆਂ ਨੂੰ ਲੁੱਟਣ ਵਾਲੇ, ਤੇ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਆ ਰਿਹਾ ਆ, ਨਾ ਦੂਜਾ ਆਪਣਾ ਚਲਾ ਰਹੇ, ਵੀ ਬਹੁਤ ਗਲਤ ਹੋ ਰਿਹਾ ਇਹ ਤਾਂ। ਫਿਰ ਉਹਨਾਂ ਨੂੰ ਅਸੀਂ ਦੱਸਿਆ ਕਿ ਦੇਖੋ ਭਾਈ, ਇੱਕ ਥਾਂ ਦੋ ਥਾਂ ਜਿੱਥੇ ਜਾਈਓ, ਪਹਿਲਾਂ ਸਵੇਰੇ ਰਾਤ ਨੂੰ ਸਾਡੇ, ਕਿਉਂਕਿ ਸਾਡੇ ਕੋਲ ਕਿਹੜੇ ਕੋਈ ਅੰਦਰ ਮੀਟਿੰਗ ਕਰਨੀ ਸੀ, ਤੰਬੂ ਹੁੰਦੇ ਬਾਹਰ ਹੀ ਬੈਠੇ ਸੀ ਕਰਦੇ, ਉਹ ਸਪਲਟ ਬੰਦੇ ਹੁੰਦੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕਰਨਾ ਹੁੰਦਾ, ਉਹ ਨੇੜੇ ਆ ਕੇ ਬੈਠ ਕੇ ਇੱਧਰ ਵਿੱਚੇ ਇੱਧਰ ਸੁਣ ਲੈਣਾ ਵੀ ਸਵੇਰੇ ਇਸ ਪਿੰਡ ਜਾਣਾ, ਉਹ ਜਦ ਉਹਨਾਂ ਵੰਡੀਆਂ ਹੋਣੀਆਂ ਫੋਟੋ ਵੀ ਇੰਨਾ ਬਾਬਾ ਜੀ ਵੱਲੋਂ ਆ ਰਿਹਾ ਜੀ, ਇਹ ਤੁਹਾਨੂੰ ਰਾਸ਼ਨ ਦੇ ਰਹੇ। ਉਹਨਾਂ ਦਾ ਕੀ ਤਰੀਕਾ ਸੀ, ਉਹ ਇੱਕ ਦਿਨ ਦਾ ਸਿਰਫ ਰਾਸ਼ਨ ਦਿੰਦੇ ਰੋਜ਼ ਹੀ, ਸਿਰਫ ਦੂਜੇ ਦਿਨ ਨਹੀਂ। ਜਿੱਦਣ ਮੰਤਰੀ ਮੁੰਤਰੀ ਆ ਕੇ ਸਟੇਜ ਤੇ ਉਹਨਾਂ ਦਾ ਨਾਂ ਟੈਲੀਵਿਜ਼ਨ ਤੇ ਆ ਗਿਆ, ਉੱਧਰ ਸਭ ਕੁਛ ਸਮਾਨ ਚੁੱਕਿਆ ਚਲੇ ਗਏ, ਬਸ ਇੰਨੇ ਕੰਮ ਸੀ ਉਹਨਾਂ ਦਾ, ਉਹ ਰੋਂਦੇ ਰਹਿ ਗਏ ਸਾਰੇ। ਬਹੁਤ ਉੱਥੇ ਦਾਸ ਨੇ ਬੜੀ ਦਾਸਤਾਨ ਲਿਖੀ ਵੀ ਹੈ ਸੀ, ਕੁਛ ਕੁਛ ਗੱਲਾਂ ਨਹੀਂ ਲਿਖੀਆਂ ਦਾਸ ਦੇ ਵਿੱਚ, ਬਈ ਬਹੁਤਿਆਂ ਨੇ ਆਪਣਾ ਨਾਂ ਕਰਨ ਵਾਸਤੇ, ਅਖਬਾਰਾਂ ਦੇਣ ਵਾਸਤੇ ਕੀਤਾ, ਹੈਲਪ ਤਾਂ ਵਿਰਲਿਆਂ ਨੇ ਕੀਤੀ, ਬਈ ਬਹੁਤਿਆਂ ਨੇ ਤਾਂ ਕਮਾਈਆਂ ਕੀਤੀਆਂ ਉੱਥੇ। ਉਹ ਫਤਿਹਗੜ੍ਹ ਨਗਰ ਦੇ ਵਿੱਚ ਜਿਸ ਵੇਲੇ ਹੋਰ ਸਾਰੇ ਪ੍ਰੇਮੀ ਆਏ, ਬਹੁਤ ਭਾਰੀ ਇਕੱਠ ਸੀ, ਫੋਟੋ ਉੱਥੇ ਹੈਗੀ ਉਸ ਵੇਲੇ ਦੀ, ਵੀਡੀਓ ਬਣੀ ਹੈ। ਉਹਨਾਂ ਨੇ ਇੱਕ ਗੱਲ ਕੀ ਕਹੀ, ਕਹਿੰਦੇ ਜੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਕੁਦਰਤ ਦਾ ਕਹਿਰ ਟੁੱਟੇ, ਭੂਚਾਲ ਆ ਜਾਵੇ, ਗੱਲ ਹੋਵੇ, ਤੇ ਫੇਰ ਤੁਸੀਂ ਸਾਡਾ ਇਲਾਕਾ ਲਿਓ, ਕਿਤੇ ਹੋਰ ਪਾਸੇ ਨਾ ਜਾ, ਤੁਸੀਂ ਸਾਡਾ ਇਲਾਕਾ ਮੱਲਿਓ। ਮੈਂ ਬੇਨਤੀ ਕੀਤੀ, ਦੇਖੋ ਸਾਡੀ ਅਰਦਾਸ ਹੈ ਵੀ ਤੁਹਾਡੇ ਤੇ ਇਸ ਤਰ੍ਹਾਂ ਦਾ ਭਾਣਾ ਮੁੜ ਕੇ ਨਾ ਵਰਤੇ, ਤੁਹਾਨੂੰ ਅਸੀਂ ਹੱਸਦਿਆਂ ਰਸਦਿਆਂ ਦੇਖਣਾ ਚਾਹੁੰਦੇ ਹਾਂ, ਅਸੀਂ ਚਾਹੇ 100 ਵਾਰੀ ਆਈਏ ਪਰ ਅਸੀਂ ਖੁਸ਼ੀ ਖੁਸ਼ੀ ਤੁਹਾਨੂੰ ਮਿਲਣ ਆਈਏ, ਵੀ ਆਹ ਜਿਹੜਾ ਦੁੱਖ ਤੁਹਾਨੂੰ ਮਿਲਿਆ ਨਾ, ਇਹ ਸਹਿਣਾ ਕੋਈ ਸੌਖਾ ਨਹੀਂ। ਅਸੀਂ ਜਾ ਰਹੇ ਸੀ ਇੱਕ ਜਗ੍ਹਾ, ਪੜ੍ਹਿਆ ਲਿਖਿਆ ਬੰਦਾ ਉੱਥੇ ਖੜਾ, ਚੁੱਪ ਚਾਪ, ਬਹੁਤੇ ਜਿਨ੍ਹਾਂ ਪਰਿਵਾਰਾਂ ਦੇ ਜੀ 3-3, 4-4 ਖਤਮ ਹੋਏ ਸੀ, ਬਹੁਤ ਸੀ, ਕੋਈ ਐ ਰੋਂਦਾ ਨਹੀਂ ਸੀ, ਤਾਂ ਮਾਰ ਕੇ ਪੱਥਰ ਹੋ ਚੁੱਕੇ ਸੀ ਕਿਉਂਕਿ ਦੁੱਖ ਹੀ ਇੰਨਾ ਸੀ, ਚੁੱਪ ਚਾਪ ਖੜੇ ਹੁੰਦੇ। ਅਸੀਂ ਉਹਦੇ ਕੋਲ ਖੜੇ ਹੋ ਗਏ, ਉਹਦੇ ਜਿਹੜੇ ਵਰਡਨ ਨਾ ਮੈਂ ਤੁਹਾਨੂੰ ਸੁਣਾਉਣਾ, ਕਹਿੰਦਾ ਜੋ ਪੰਜਾਬ ਹੈ ਨਾ, وہ تو راکھ سے بھی کھڑا ہو جاتا ہے، راکھ بھی بن جائے پنجاب جب بھی کھڑا ہو جاتا ہے، لیکن ہمارے بس کی بات نہیں، ہم اتنا دکھ سہا نہیں سکتے۔ کہنا اس بلڈنگ کے نیچے ہمارا پروار دبا ہوا ہے، کہنا پنجاب کا راکھ تو بھی اٹھ کے کھڑا ہو جاتا۔ سو مہاپرشاں دے اندر پیارے ہو کنی دیا ہے، کنا کومل چت ہے۔ 32 پنڈ جڑے راپر تحصیل دے سی، کروڑاں روپے دا سامان جڑا سی اوتھے انہاں والوں ونڈیا گیا ساتھ سنگ جی۔ سو تلسی جا جی کہندے پیارے ہو مکھن تے سنت دے ہردے دل وچ بڑا فرق ہے۔ مکھن تاں پگڑدا ہے جے مکھن نوں سیک لگے، لیکن سنت دا جڑا ہردا ہے دل ہے، کہندے سیک کسے نوں لگدا ہے، دل کہندے اس دا پگڑدا ہے۔ بابا خدا سنگھ جی اٹھ کے اسی ویلے چل پینے، وہ چھپری وچ پہنچے۔ جس ویلے اتھے گئے بی ہائے ہائے کری، پوچھیا بی دس تینو کی دکھ ہے؟ کہن لگی مہاپرشو میری چھاتی تے پھوڑا ہے اور رات پری ہوئی ہے، علاج کرایا ہے نہیں آرام آیا، غریب ہاں ہو علاج بھی نہیں کرا سکتے، ہوں تو میرے پران چھٹ جان تا ہی میں میرا دکھ ختم ہو سکتا ہے۔ بابا خدا سنگھ جی کہن لگے بی ایندا جڑا ایک چھوٹا بچہ ہوندا ہے وہ ماتا دا دودھ پیندا ہے؟ کہندے ہاں، بچے نے تے ماں دا دودھ پینا ہی۔ کہندے پھر مینوں تسی اپنا بچہ سمجھ لو۔ وہ جڑا فوڑا سی اُدے تے منہ لایا، رات کھچی منہ دے نال اندر چھاتی چ، باہر سٹی، پھر منہ لایا، پھر سٹی، پھر منہ لایا، پھر سٹی، تین وار ساری رات جڑی سی تین وار کھچ کے باہر سٹ دیتی۔ اے ہے پیارو کومل چت، پر پکاری آئے تیرے جن، پر پکاری آئے، پر پکاری آئے تیرے جن، پر پکاری آئے، پاری اپکاری آئے تیرے جن، پاری اپکاری آئے، پاری اپکاری آئے تیرے جن، پاری اپکاری آئے، پر پکاری 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 آئے تیرے جن، پر پکاری آئے، پر پکاری آئے تیرے جن، پر پکاری آئے، جنم مرن دوں ہوں میں نہ جن، پر اپکاری جیتان دے، جنہ دا کومل چت ہے پیارے ان دا سارا جیون ہی پر پکاری۔ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਵਿੱਚ ਬੈਠੇ। ਇੱਕ ਮਾਈ ਦੇ ਰੋਣ ਦੀ ਆਵਾਜ਼ ਆਈ, ਗੁਰਸਿੱਖ ਨੂੰ ਭੇਜਿਆ, ਪ੍ਰੇਮੀਆਂ ਜਾ, ਆ ਦਰਦ ਭਰੀ ਆਵਾਜ਼ ਕਿੱਥੋਂ ਆ ਰਹੀ ਹੈ? ਗੁਰਸਿੱਖ ਗਿਆ, ਵਾਪਸ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇੱਕ ਮਾਤਾ ਦਾ ਇੱਕ ਇੱਕ ਪੁੱਤਰ ਸੀ, ਉਹ ਚੜਾਈ ਕਰ ਗਿਆ, ਪੁੱਤਰ ਦੇ ਵਿਰਾਗ ਵਿੱਚ ਉਹ ਮਾਤਾ ਰੋ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਉੱਠੇ, ਦੇਖਿਆ ਇੱਕੋ ਇੱਕ ਪੁੱਤਰ ਹੈ ਮਾਤਾ ਦਾ ਔਰ ਐਸਾ ਵਿਰਾਗ। ਮਹਾਰਾਜ ਕਹਿੰਦੇ, ਮਾਤਾ ਤੇਰਾ ਪੁੱਤਰ ਮਰਿਆ ਨਹੀਂ, ਤੇਰਾ ਤਾਂ ਜਿਉਂਦਾ ਹੈ, ਤਾਂ ਸਵਾਸ ਚੱਲ ਰਹੇ ਨੇ। ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਜਿੰਨਾ ਚਿਰ ਸਾਡਾ ਸਰੀਰ ਹੈ ਕਿਸੇ ਮਾਤਾ ਪਿਤਾ ਦੇ ਜਿਉਂਦਿਆਂ ਉਹਨਾਂ ਦਾ ਪੁੱਤਰ ਚੜਾਈ ਨਾ ਕਰੇ। ਕਿੰਨਾ ਕੋਮਲ ਚਿੱਤ ਹੈ, ਧੰਨ ਸਤਿਗੁਰੂ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸ਼ਿਵਨਾਭ ਇਹ ਹੈ ਕੋਮਲ ਚਿੱਤ, ਇਸ ਤੋਂ ਅੱਗੇ ਨਾਂ ਹੈ ਅਲਪਹਾਰ, ਭਾਵ ਮਰਜ਼ਾਦਾ ਵਿੱਚ ਖਾਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਇੱਕ ਤਾਂ ਉਹ ਹੁੰਦੇ ਹੈ ਜਿਹੜੇ ਬਿਲਕੁਲ ਹੀ ਛੱਡ ਦਿੰਦੇ ਖਾਣਾ, ਇੱਕ ਉਹ ਹੁੰਦੇ ਆ ਦੇਖਦੇ ਹੀ ਨਹੀਂ ਵੀ ਕੀ ਖਾਣਾ ਕੀ ਨਹੀਂ ਖਾਣਾ। ਪਿਛਲੇ ਦੁਆਨਾਂ ਵਿੱਚ ਮੈਂ ਇੱਕ ਬੇਨਤੀ ਕੀਤੀ ਸੀ, ਇੱਕ ਖਾਣ ਵਾਸਤੇ ਜਿਉਂਦੇ ਆ, ਇੱਕ ਜਿਉਣ ਵਾਸਤੇ ਖਾਂਦੇ ਆ। ਇੱਕ ਤਾਂ ਉਹ ਹੈ ਜਿਹੜੇ ਜਿਉਂਦੇ ਖਾਣ ਵਾਸਤੇ ਹੈ, ਜ਼ਬਾਨ ਦੇ ਸਵਾਦ ਪਿੱਛੇ ਜੋ ਆਇਆ ਬਸ ਖਾਈ ਤੁਰੇ ਜਾ। ਇੱਕ ਉਹ ਨੇ ਜਿਹੜੇ ਜਿਉਣ ਵਾਸਤੇ ਖਾਂਦੇ ਆ, ਉਹਨਾਂ ਨੂੰ ਫਿਰ ਮਰਿਆਦਾ ਵਿੱਚ ਰਹਿਣਾ ਪੈਂਦਾ, ਸਤੋ ਗੁਣੀ ਭੋਜਨ ਖਾਣਾ। ਜਿਹੜੇ ਬਿਲਕੁਲ ਛੱਡ ਦਿੰਦੇ ਆ, ਛੋਡੇ ਅੰਨ ਕਰੇ ਪਖੰਡ, ਨਾ ਸੁਆਗਣ ਨਾ ਹੋਏ ਰੰਡ। ਲੋਕਾਂ ਵਿੱਚ ਚਰਚਾ ਲਓ ਜੀ, ਇਹਨੇ ਤਾਂ ਇੰਨਾ ਚਿਰ ਹੋ ਗਿਆ ਪ੍ਰਸ਼ਾਦਾ ਨਹੀਂ ਛਕਿਆ ਜੀ, ਉਹ ਨਹੀਂ ਛਕਿਆ। ਕਈ ਵਾਰ ਦਾਸ ਨੇ ਬੇਨਤੀ ਕੀਤੀ ਉੱਥੇ ਸਾਡੇ ਯੂਪੀ ਫੈਕਟਰੀ ਦੇ ਵਿੱਚ, ਇੱਕ ਮੰਦਰ ਦੇ ਵਿੱਚ ਮਹਾਤਮਾ ਰਹਿੰਦਾ ਸੀ, ਤਾਂ ਕਹਿੰਦੇ ਕਿ ਇਹਨੂੰ 12 ਸਾਲ ਹੋ ਗਿਆ ਤੇ ਇਹਨੇ ਅੰਨ ਦਾ ਤਿਆਗ ਕੀਤਾ ਹੋਇਆ। ਸਰੀਰ ਤਾਂ ਬਿਲਕੁਲ ਠੀਕ ਠਾਕ ਹੈ ਇਸਦਾ, ਅੰਨ ਦਾ ਤਿਆਗ ਕੀਤਾ ਹੋਇਆ, ਕਹਿੰਦੇ ਪ੍ਰਸ਼ਾਦਾ ਛਕਦਾ ਹੀ ਨਹੀਂ, ਪਰ ਸਰੀਰ ਤਾਂ ਤਗੜਾ, ਕੀ ਛਕਦਾ ਹੈ? ਕਿਉਂਕਿ ਬਚਪਨ ਤੋਂ ਹੀ ਮੇਰਾ ਖਿਆਲ ਸੀ ਐਸੀਆਂ ਗੱਲਾਂ ਵੱਲ, ਕੋਈ ਵੀ ਗੱਲ ਹੁੰਦੀ ਹੈ ਵੀ ਇਹ ਕਿਉਂ ਹੈ, ਆਹ ਕਿਸ ਤਰ੍ਹਾਂ ਹੈ, ਉਲਟੀ ਸੋਚ ਹੋਣੀ ਦੂਜੇ ਨਾਲ ਵੀ ਇਹ ਕਿਉਂ ਹੋ ਰਿਹਾ, ਇਸ ਤਰ੍ਹਾਂ ਆਹ ਗੱਲ ਕਿਵੇਂ ਹੈ। ਜਿਸ ਵੇਲੇ ਪਤਾ ਕੀਤਾ, ਕਹਿੰਦੇ ਜੇ ਪੱਕਾ ਭੋਜਨ ਛਕਦਾ, ਪੱਕਾ ਤਾਂ ਅਸੀਂ ਵੀ ਛਕਦੇ ਹਾਂ, ਆਪਾਂ ਕਿਹੜਾ ਵੀ ਰੋਟੀ ਖਾਂਦੇ ਹਾਂ ਪਕਾ ਕੇ, ਸਬਜ਼ੀ ਖਾਂਦੇ ਹਾਂ ਪਕਾ ਕੇ, ਵੀ ਇਹ ਕਿਹੜਾ ਪੱਕਾ ਭੋਜਨ। ਕਹਿੰਦੇ ਜੇ ਫਲ ਖਾ ਲੈਂਦਾ, ਹਲਵਾ, ਹਲਵਾ ਕਹਿੰਦੇ ਉਹ ਕੜਾਹ ਨੂੰ, ਕੜਾਹ ਖਾ ਲੈਂਦਾ, ਮਠਿਆਈ ਖਾ ਲੈਂਦਾ, ਦੁੱਧ ਪੀ ਲੈਂਦਾ, ਮੈਂ ਕਿਹਾ ਫਿਰ ਇਹਨੂੰ ਮੱਕੀ ਦੀ ਰੋਟੀ ਖਾਣ ਦੀ ਕੀ ਲੋੜ ਪਈ ਹੈ? ਜਿਹਨੂੰ ਅਫਸਰਾਂ ਦੇ ਘਰਾਂ ਤੋਂ ਪੂੜੀਆਂ ਆ ਜਾਂਦੀਆਂ, ਅਫਸਰ ਆਲੇ ਦੁਆਲੇ ਸੀ, ਆਮ ਇੱਕ ਚੀਫ ਇੰਜੀਨੀਅਰ ਹੈ, GM ਹੈ, ਹੋਰ ਹੈ, ਉਹ ਪੇਖ ਨੂੰ ਲੋਕੀ ਵਿਚਾਰੇ ਮੰਨਦੇ ਹੀ ਮੰਨਦੇ ਹੈ, ਇਹ ਤਾਂ ਬਾਅਦ ਚ ਪਤਾ ਲੱਗਦਾ, ਹੁਣ ਤੁਸੀਂ ਟੈਲੀਵਿਜ਼ਨ ਤੇ ਦੇਖਦੇ ਹੀ ਹੋ ਨਾ, ਕਈ ਤਾਹ ਤਾਂ ਕੇ ਤੁਰ ਜਾਂਦੇ, ਪਤਾ ਨਹੀਂ ਇੱਥੇ ਆਹ ਨਹੀਂ ਮਿਲਿਆ, ਇੱਧਰ ਨੂੰ ਕੀ ਚਲਾ ਜਾਏਗਾ। ਉਹ ਗੁਰੂ ਨਾਨਕ ਸਾਹਿਬ ਦਾ ਘਰ ਪਿਆਰੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਸਮਰੱਥ ਗੁਰੂ ਨੇ ਪਿਆਰ, ਕਿਸੇ ਭੇਖ ਦੇ ਪਿੱਛੇ ਨਾ ਲੱਗੋ ਕਿਸੇ ਵੀ ਲੱਗੇ, ਐਵੇਂ ਨਹੀਂ ਵੀ ਇੱਧਰ ਛੱਡ ਕੇ ਇੱਧਰ ਇੱਧਰ, ਨਾ ਇਤਕੇ ਨਾ ਉਤਕੇ, ਵਿੱਚੇ ਖਾਏ ਗੁੱਤ ਕੇ। ਤਾਂ ਉਹ ਵੀ ਜਦੋਂ ਇੰਨਾ ਕੁਝ ਖਾਣ ਨੂੰ ਮਿਲਦਾ, ਉਹਨੂੰ ਦੂਜਾ ਖਾਣ ਦੀ ਲੋੜ ਕੀ ਹੈ? ਪਿਆਰ ਮਰ ਕਹਿੰਦੇ ਛੋਡੇ ਅੰਨ ਕਰੇ ਪਖੰਡ, ਨਾ ਸੁਆਗਣ ਨਾ ਰੰਡ। ਦੂਸਰੇ ਪਾਸੇ ਜੇ ਬਹੁਤਾ ਖਾਂਦਾ ਪਤਾ ਹੀ ਨਹੀਂ, ਤਾਂ ਫੇਰ ਭਾਈ ਉਹਦੇ ਨਾਲ ਕੀ ਹੋਣਾ, ਫਿਰ ਸਰੀਰ ਨਾਲ ਰੋਗ ਲੱਗਣੇ, ਸਾਰਾ ਕੁਝ ਖਤਮ ਹੋ ਜਾਂਦਾ, ਫਿਰ ਨਾਮ ਜਪਣ ਵਾਲੀ ਗੱਲ ਤਾਂ ਬਹੁਤ ਦੂਰ ਹੋ ਜਾਂਦੀ ਹੈ, ਉਹ ਤਾਂ ਦੂਰ ਹੋ ਗਈ। ਅਲਪਹਾਰ ਸੁਲਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ, ਮਰਿਆਦਾ ਦਾ ਪਾਈ ਖਾਣਾ। ਇਹ ਵੀ ਦੇਖਣਾ ਹੈ ਵੀ ਆਹ ਜਿਹੜਾ ਭੋਜਨ ਹੈ ਇਹਦੇ ਖਾਣ ਦੇ ਨਾਲ ਕਿਤੇ ਮੈਂ ਮੇਰੀ ਸੋਚ ਦੂਸਰੇ ਪਾਸੇ ਤਰ੍ਹਾਂ ਹੋ ਜਾਏਗੀ ਕਿਤੇ, ਕਿਉਂਕਿ ਜੈਸਾ ਅੰਨ ਤੈਸਾ ਮਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਲਕ ਭਾਗੋ ਦਾ ਘਰ ਛੱਡ ਕੇ ਭਾਈ ਲਾਲੋ ਦੇ ਘਰ ਗਏ ਸੀ, ਉੱਥੇ ਕੋਹਦੇ ਦਾ ਰੁੱਖਾ ਭੋਜਨ ਛਕਿਆ ਸੀ। ਉੱਥੇ ਵਚਨ ਆਉਂਦਾ ਜਦੋਂ ਉਹਨੇ ਰੱਖਿਆ ਨਾ ਭਾਈ ਲਾਲੋ ਨੇ, ਭਾਈ ਮਦਾਨਾ ਜੀ ਦੇਖ ਰਹੇ ਨੇ ਵੀ ਸਫ਼ਰ ਵੀ ਲੰਮਾ, ਅੱਗੋਂ ਪਤਾ ਕਿੱਥੇ ਕਿੱਥੇ ਜਾਣਾ, ਪਹਿਲ ਤੇ ਆ ਰੁੱਖਾ ਭੋਜਨ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਵਾਹਿਗੁਰੂ ਕਹਿ ਕੇ ਮੁੱਖ ਵਿਚ ਪਾ। ਜਦ ਗਰਾਹੀ ਤੋੜ ਕੇ ਭਾਈ ਮਰਦਾਨੇ ਨੇ ਮੁੱਖ ਵਿਚ ਮੂੰਹ ਚ ਪਾਈ ਹੈ, ਉੱਥੇ ਬਚ ਲਿਖਿਆ ਬਾਬਾ ਅੰਮ੍ਰਿਤ ਵਰਗਾ ਸਵਾਦ ਹੈ ਵੀ ਅੰਮ੍ਰਿਤ ਵਰਗਾ ਸਵਾਦ ਸੱਚ ਦੀ ਕਿਰਤ ਦਾ ਸੀ ਨਾ। ਉੱਥੇ ਵੀ ਬਚਨ ਆਉਂਦਾ ਮਲਕ ਭਾਗੋ ਦੇ ਪੂੜਿਆਂ ਵਿਚੋਂ ਜਦੋਂ ਲਹੂ ਦਿਖਾਇਆ ਤੇ ਸੱਚ ਦੀ ਕਿਰਤ ਵਿਚੋਂ ਦੁੱਧ ਦੀਆਂ ਧਾਰਾਂ, ਤੇ ਇਥੋਂ ਦਾ ਜਿਹੜਾ ਪਠਾਨ ਸੀ ਨਾ ਨਵਾਬ ਸੀ ਉਹਦਾ ਨਾਂ ਸੀ ਜਾਲਮ ਖਾਂ ਏਮਨਾਬਾਦ ਦਾ, ਉਹਦੇ ਬੱਚੇ ਦੇ ਪੇਟ ਚ ਸੂਲ ਹੋ ਗਿਆ। ਹਕੀਮਾ ਵੈਦਾ ਜਵਾਬ ਦੇ ਦਿੱਤਾ, ਬੱਚੇ ਨੂੰ ਚੱਕ ਕੇ ਗੁਰੂ ਨਾਨਕ ਸਾਹਿਬ ਅੱਗੇ ਰੱਖ, ਸੱਚੇ ਪਾਤਸ਼ਾਹ ਬਚਾ ਲੋ। ਗੁਰੂ ਨਾਨਕ ਸਾਹਿਬ ਕਹਿੰਦੇ ਬਚ ਜਾਏਗਾ ਇਹ, ਭਾਈ ਲਾਲੋ ਦਾ ਜਿਹੜਾ ਕੋਹਦੇ ਦਾ ਰੁੱਖਾ ਪ੍ਰਸ਼ਾਦਾ ਨਾ ਉਹ ਗਰਾਈ ਦੇ ਮੂੰਹ ਵਿਚ ਪਵੇ, ਪਾ ਭਾਈ ਲਾਲੋ ਕੋਹਦੇ ਦਾ ਜਿਹੜਾ ਪ੍ਰਸ਼ਾਦਾ ਤੇਰਾ ਉਹਦੇ ਚ ਗਰਾਈ ਦੇ ਮੂੰਹ ਚ ਪਾ। ਜਦ ਉਹ ਗਰਾਈ ਮੂੰਹ ਚ ਪਾਈ ਉਹਦਾ ਸੂਲ ਹਟ ਗਿਆ। ਹੁਣ ਇਹਦਾ ਮਤਲਬ ਕੀ ਹੈ ਵੀ ਸੱਚ ਦੀ ਕਿਰਤ ਦੁੱਖਾਂ ਨੂੰ ਦੂਰ ਕਰਦੀ, ਦੁੱਖਾਂ ਰੋਗਾਂ ਨੂੰ, ਮਾੜੀ ਕਮਾਈ ਦੁੱਖਾਂ ਰੋਗਾਂ ਨੂੰ ਜਨਮ ਦਿੰਦੀ, ਹਰ ਗੱਲ ਦਾ ਕੁਛ ਭਾਵ ਹੁੰਦਾ। ਸੋ ਇਸ ਤਰ੍ਹਾਂ ਕਰਕੇ ਅਲਪਹਾਰ ਸੁਰਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ ਮਰਿਆਦਾ ਦੇ ਵਿਚ ਨਾ। ਦਸਵਾਂ ਹੈ ਸੋਚ, ਸੋਚ ਕਹਿੰਦੇ ਆ ਪਵਿੱਤਰਤਾ ਨੂੰ। ਇਹਦੇ ਵਿਚ ਹੁਣ ਪਵਿੱਤਰਤਾ ਜਿਹੜੀ ਹੈ ਵਸਤਰਾਂ ਦੀ ਵੀ ਰੱਖਣੀ ਹੈ, ਤਨ ਦੀ ਵੀ ਪਵਿੱਤਰਤਾ ਰੱਖਣੀ ਹੈ, ਬਚਨਾਂ ਦੀ ਵੀ ਰੱਖਣੀ ਹੈ, ਖਿਆਲਾਂ ਦੀ ਵੀ ਰੱਖਣੀ ਹੈ, ਮਨ ਦੀ ਵੀ ਰੱਖਣੀ ਹੈ, ਬੁੱਧ ਦੀ ਵੀ ਰੱਖਣੀ ਹੈ। ਵਸਤਰ ਵੀ ਸਾਫ਼ ਹੋਣੇ ਚਾਹੀਦੇ ਆ, ਇਹ ਨਹੀਂ ਵੀ ਬੜੇ ਕੀਮਤੀ ਹੋਣ ਤਾਂ ਹੀ ਸਾਫ਼ ਹੈ, ਨਹੀਂ ਨਹੀਂ ਸਾਫ਼ ਹੋਣ। ਉੱਥੇ ਯੂਪੀ ਦੇ ਅੰਦਰ ਇੱਕ ਡੇਰੇ ਇੱਕ ਬਜ਼ੁਰਗ ਰਹਿੰਦਾ ਸੀ, ਉਹ ਜਦ ਚੜ੍ਹਾਈ ਕਰ ਗਿਆ ਨਾ ਤੇ ਜਿਹੜਾ ਆਵੇ ਉਹਨਾਂ ਨੂੰ ਮਿਲਣ ਉਹਨਾਂ ਲੜਕਿਆਂ ਨੂੰ, ਉਹ ਸਿਫਤ ਕੀ ਕਰਨ, ਕਹਿੰਦੇ ਜੀ ਕੀ ਦੱਸੀਏ। ਕਹਿੰਦੇ ਸਾਡੇ ਬਾਪੂ ਦੀ ਇੰਨੀ ਅਵਸਥਾ ਉੱਚੀ ਸੀ, ਜਦ ਅਸੀਂ ਉਹਨੇ ਕੱਪੜੇ ਲਾਏ ਜੂਆਂ ਹੀ ਜੂਆਂ ਵਿੱਚ, ਕਹਿੰਦੇ ਜੂਆਂ ਹੀ ਜੂਆਂ, ਕਹਿੰਦੇ ਕਮਾਲ ਹੈ ਇੰਨੀ ਸੁੱਤ ਬਾਪੂ ਦੀ ਉੱਚੀ ਚੜ੍ਹ ਗਈ। ਕਹਿੰਦੇ ਸਵੈਟਰ ਲਾਇਆ ਤਾਂ ਜੂਆਂ, ਕੁੜਤਾ ਲਾਇਆ ਤਾਂ ਜੂਆਂ, ਕਹਿੰਦੇ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਇੰਨੀ ਉਸ ਤੋਂ ਹੀ ਅਵਸਥਾ ਹੋ ਗਈ ਸੀ, ਇਹਦਾ ਮਤਲਬ ਕੋਈ ਅਵਸਥਾ ਜੂਆਂ ਪੈਣ ਵਾਲੀ ਉੱਤੇ ਚੜ੍ਹਦੀ ਪਹਿਲਾਂ। ਇਹੋ ਜਿਹੇ ਵੀ ਲੋਕ ਹੈਗੇ ਆ, ਤੇ ਜਿਹੜੇ ਦੂਜੇ ਲਾ ਕੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਧੰਨ, ਉਹ ਵੀ ਕਹਿਣ ਲੱਗ ਪੈਂਦੇ। ਅੱਜ ਕੱਲ੍ਹ ਇਸੇ ਤਰ੍ਹਾਂ ਜਿਹੜੇ ਬੀਬੀਆਂ ਤਾਂ ਬਹੁਤਾ ਕਹਿੰਦੀਆਂ, ਇਹਨਾਂ ਤੋਂ ਉੱਚੀ ਅਵਸਥਾ ਵਾਲਾ ਕੋਈ ਨਾ ਕੋਈ ਚਾਹੀਦਾ ਭਾਈ, ਹੈ ਅਜੇ ਭਾਈ ਵੀ ਹੈਗੇ ਆ ਪਰ ਬੀਬੀਆਂ ਤਾਂ ਬਹੁਤਾ ਹੁੰਦਾ ਕੋਈ ਨਾ ਕੋਈ ਹੁੰਦਾ। ਇਹੋ ਜਿਹੀ ਵਸਤਾਂ ਨੂੰ ਮਾਰੇ ਨੇ ਪਿਆਰੇ ਨਹੀਂ ਮੰਨਿਆ, ਮਹਾਂਪੁਰਸ਼ ਕਿਆ ਕਰਦੇ, ਇਹ ਨਹੀਂ ਵੀ ਕੀਮਤੀ ਵਸਤਰ ਹੋਣ, ਨਹੀਂ ਚਾਹੇ ਬਿਲਕੁਲ ਸਾਦੇ ਹੈ ਮੈਲ ਨਹੀਂ ਹੋਣੀ, ਸਾਫ਼ ਵਸਤਰ ਜਿਹੜੇ ਹੋਣੇ ਚਾਹੀਦੇ। ਫਿਰ ਧੰਨ ਕਰਕੇ ਵੀ ਪਵਿੱਤਰ ਹੋਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ, ਇਹ ਨਹੀਂ ਵੀ ਸਰੀਰ ਹੈ ਭਈ ਆਪਣਾ ਵੀ ਮੈਲਾ ਕੇ ਚੱਲੇ ਬੱਲੇ ਜੀ, ਇਹ ਤਾਂ ਪਤਾ ਹੀ ਨਹੀਂ, ਨਾ ਬਿਲਕੁਲ ਨਹੀਂ, ਧੰਨ ਕਰਕੇ ਪਵਿੱਤਰ ਹੋਏ। ਫਿਰ ਬਚਨਾਂ ਦੀ ਪਵਿੱਤਰਤਾ, ਇਹਨਾਂ ਰਸਨਾ ਦੇ ਨਾਲ ਫਿੱਕਾ ਨਾ ਬੋਲੇ, ਨਾਲ ਫਿੱਕਾ ਬੋਲਿਆ ਤਨ ਮਨ ਫਿੱਕਾ, ਇਹਦੇ ਨਾਲ ਮਿੱਠਾ ਬੋਲਣਾ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਸੰਭਲ ਥੱਕੇ ਜੀ ਉਹ ਕਦੇ ਨਾ ਬੋਲੇ, ਮਿੱਠੇ ਬੋਲ ਬੋਲਣੇ ਹਨ ਇਹਦੇ ਨਾਲ। ਫਿਰ ਜਿਹੜੇ ਅੰਦਰ ਸਾਡੇ ਖਿਆਲ ਚੱਲਦੇ ਆ ਨਾ ਉਹ ਵੀ ਪਵਿੱਤਰ ਹੋਣੇ ਚਾਹੀਦੇ ਆ, ਸ਼ੁੱਧ ਹੋਣੇ ਚਾਹੀਦੇ ਆ, ਕਿਉਂਕਿ ਮਾੜੇ ਖਿਆਲ ਮਨ ਨੂੰ ਮੈਲਿਆਂ ਕਰਦੇ ਆ, ਇਸ ਕਰਕੇ ਸ਼ੁੱਧ ਖਿਆਲ ਹੋਣ, ਪਵਿੱਤਰ ਖਿਆਲ ਹੋਣ। ਫਿਰ ਮਨ ਪਵਿੱਤਰ ਹੋਵੇ, ਕਿਉਂਕਿ ਜਿਹੜਾ ਮਨ ਹੈ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਵਾ ਸਿਆਹੋ ਖੰਦਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਪਿਆਰਿਓ ਇਹ ਪਤਾ ਨਹੀਂ ਕਦੋਂ ਦਾ ਮਨ ਮੈਲਾ, ਰੋਜ਼ ਆਪਾਂ ਪੜ੍ਹਨੇ ਆ ਭਰੀਆ ਹੱਥ ਪੈਰ ਤੰਦੇ ਹੈ ਪਾਣੀ ਧੋਤਾ ਉੱਤਰ ਸਿੱਖੇ ਹੈ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਆ ਭਰੀਆ ਮਤ ਪਾਪਾਂ ਕਾ ਸੰਗ ਉਹ ਧੋਪੈ ਨਾ ਮੈਂ ਕਹਿ ਰਹਾ ਤੇਰੀ ਮਤ ਪਾਪਾ ਨਾਲ ਭਰ ਗਈ ਨਾਮ ਨਾਲ ਧੋਲੈ ਨਾਮ ਨਾਲ ਧੋਲੈ ਮਤ ਪਾਪਾ ਨਾਲ ਭਰ ਗਈ ਨਾਮ ਨਾਲ ਧੋਲੈ ਨਾਮ ਨਾਲ ਧੋਲੈ
मत पापा नाल भर गई नाम नाल तोले नाम नाल तोले मत पापा नाल भर गई नाम नाल तोले नाम नाल तोले मन करके पवित्र होवे बुद्ध करके पवित्र होवे सो ये पहले पहला जम जड़ा है दस किस्म दा है एदे ते अपनी जड़ी विचार हुई है पहला है अहिंसा दूसरा है सादा जीवन तीसरा है चोरी ना करना चौथा है ब्रह्मचर्या पंजवा है तीर्ज छेवां है खेमा सतवां है दया अठवां है कोमल चित नौवां है अल्पहार पाप मर्यादा विचरण दसवां है सोच सो ए जम दस किस्म दा इस तों बाद अगे है नेम नेम ही दस किस्म दा फिर नेम आसन प्राणा जां प्रतहार धारना ध्यान ते समाध उस तों बाद फिर भगत योग शुरू होएगा ये आपां सह सह जे विचार कर रहे हैं आउण वाले दवान ते नेम दस किस्म दा जो है इहदे बारे विचार शुरू होनी है ਸਾਰਿਆਂ ਨੇ ਆਪ ਜੀ ਨੇ ਆਪ ਅਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਸਮੇਂ ਸਿਰ ਪਹੁੰਚਣਾ ਹੈ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ ਭਵਜਿਲ ਜਗ ਸੰਸਾਰ ਹੈ ਗੁਰ ਬੋਹਿਤ ਨਾਮ ਤਰਾ ਗੁਰ ਸਿੱਖੀ ਪਾਣਾ ਮੰਨੇ ਗੁਰ ਪੂਰਾ ਪਾਰ ਲੰਘਾਏ ਰਾਮ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
धन है गुरु अंगद साहिब जी धन है। धन है गुरु अमरदास साहिब धन है। धन है गुरु रामदास साहिब धन है। धन है गुरु अर्जन देव साहिब धन है। धन है गुरु हर गोविंद साहिब धन है। धन है गुरु श्री हर कृष्ण साहिब धन है। धन है गुरु तेग बहादुर साहिब धन है। धन है गुरु गोविंद सिंह साहिब धन है। धन है गुरु ग्रंथ साहिब जी धन है। धन है तेरा पंथ खालसा धन है। धन है तेरी साध संगत जी धन है। सतनाम श्री वाहिगुरु बोल वाहिगुरु 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 बोल। वाहिगुरु बोल कदे ना वाहिगुरु बोल कदे ना डोल। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਸ਼ਨਾ ਲਗੇਗਾ ਬੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ
ਸਾਧ ਸੰਗਤ ਜੀ।